ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜੁਗੋ ਜੁਗ ਅਟਲ ਗੁਰ ਸ਼ਬਦਾਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਚ ਸੰਧਿਆ ਵਖਤ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਇੱਕ ਮੁਖੀ ਮਸੰਦ ਹੈ ਦੀਵਾਨ ਆਨੰਦ ਚੰਦ। ਜਦੋਂ ਹੋਣੀ ਪ੍ਰਬਲ ਹੁੰਦੀ ਹੈ ਤੇ ਕਿਵੇਂ 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 ਭਰਮਾ ਲੈਂਦੀ ਹੈ, ਉਸ ਹੋਣੀ ਨੇ ਭਾਵੀ ਨੇ ਦੀਵਾਨ ਆਨੰਦ ਚੰਦ ਨੂੰ ਵੀ ਭਰਮਾ ਦਿੱਤਾ। ਇੱਕ ਉਦਾਸੀ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖ ਕੇ ਲਿਆਏ ਸਨ, ਉਹ ਸਰੂਪ ਭਾਈ ਆਨੰਦ ਚੰਦ ਜੀ ਨੂੰ ਦਿੱਤਾ ਕਿ ਤੁਸੀਂ ਇਹਦੇ ਤੇ ਗੁਰੂ ਕਲਗੀਧਰ ਜੀ ਦੇ ਦਸਤਖਤ ਕਰਵਾ ਦਿਓ। ਜਦੋਂ ਸਰੂਪ ਦੇ ਦਰਸ਼ਨ ਕੀਤੇ ਤੇ ਆਨੰਦ ਚੰਦ ਦੇ ਮਨ ਚ ਲੋਭ ਆ ਗਿਆ ਕਿ ਇਹ ਜਿਹੜਾ ਪਵਿੱਤਰ ਸਰੂਪ ਹੈ ਇਹ ਮੈਂ ਆਪਣੇ ਕੋਲ ਰੱਖ ਲਵਾਂ। ਉਦਾਸੀ ਸੰਤਾਂ ਨੇ ਰੋਜ਼ ਆਉਣਾ ਪੁੱਛਣਾ, 6 ਮਹੀਨੇ ਬੀਤ ਗਏ ਪਰ ਆਨੰਦ ਚੰਦ ਨੇ ਮਹਾਰਾਜ ਜੀ ਦਾ ਸਰੂਪ ਵਾਪਸ ਨਹੀਂ ਮੋੜਿਆ ਤੇ ਨਾ ਹੀ ਉਹਦੇ ਤੇ ਗੁਰੂ ਸਾਹਿਬ ਦੇ ਦਸਤਖਤ ਕਰਵਾਏ। ਆਖਿਰਕਾਰ ਉਹ ਉਦਾਸੀ ਸੰਤ ਗੁਰੂ ਕਲਗੀਧਰ ਜੀ ਕੋਲ ਪੁਕਾਰ ਕਰਕੇ ਪਹੁੰਚਿਆ। ਕਲਗੀਧਰ ਜੀ ਨੇ ਆਪਣੇ ਸੇਵਾਦਾਰ ਭੇਜੇ ਕਿ ਆਖੋ ਆਨੰਦ ਚੰਦ ਨੂੰ ਕਿ ਮਹਾਰਾਜ ਜੀ ਦਾ ਸਰੂਪ ਇਹਨੂੰ ਵਾਪਸ ਕਰ ਦੇਵੇ। ਪਰ ਆਨੰਦ ਚੰਦ ਨੇ ਗੁਰੂ ਪਾਤਸ਼ਾਹ ਦਾ ਹੁਕਮ ਨਹੀਂ ਮੰਨਿਆ। ਮਹੀਨਾ ਫਿਰ ਬੀਤ ਗਿਆ, ਫਿਰ ਸਤਿਗੁਰਾਂ ਨੇ ਦੋ ਸਿੰਘ ਭੇਜੇ ਕਿ ਸਰੂਪ ਮੋੜ ਦੇਵੇ, ਨਹੀਂ ਤਾਂ ਉਹਦਾ ਡੇਰਾ ਲੁੱਟ ਲਓ। ਜਦੋਂ ਆਨੰਦ ਚੰਦ ਨੂੰ ਇਹ ਗੱਲ ਆ ਕੇ ਕਹੀ ਤੇ ਆਨੰਦ ਚੰਦ ਕਹਿੰਦਾ, ਮੈਂ ਗੁਰੂ ਬਣਾਉਣ ਦੀ ਸਮਰੱਥਾ ਰੱਖਦਾ, ਮੇਰੇ ਹੱਥ ਵਿੱਚ ਗੁਰੂ ਬਣਾਉਣਾ ਤੇ ਮੈਂ ਜਿਹਨੂੰ ਚਾਹੇ ਮਰਜ਼ੀ ਗੁਰੂ ਬਣਾ ਦਿਆਂ। ਸਿੰਘਾਂ ਨੇ ਜਦੋਂ ਇਹ ਗੱਲ ਸੁਣੀ ਬੜਾ ਗੁੱਸਾ ਮਨਾਇਆ ਤੇ ਕਲਗੀਧਰ ਜੀ ਨੂੰ ਕਹਿਣ ਵਾਸਤੇ ਗੱਲ ਦੱਸੀ। ਆਨੰਦ ਚੰਦ ਆਪਣੇ ਇਸ ਪਾਪ ਕਰਕੇ ਡਰਦਾ ਹੋਇਆ ਹੀ ਮਹਾਰਾਜ ਜੀ ਦਾ ਸਰੂਪ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਚਲਾ ਗਿਆ। ਕਰਤਾਰਪੁਰ ਪਹੁੰਚਿਆ, ਬਾਬੇ ਧੀਰਮਲ ਨੂੰ ਮਿਲਿਆ। ਧੀਰਮਲ ਨੇ ਸੋਚਿਆ ਕਿ ਮੇਰੇ ਦੁਸ਼ਮਣ ਦਾ ਬੰਦਾ, ਹੋ ਸਕਦਾ ਮੈਨੂੰ ਮਾਰਨ ਆਇਆ ਹੋਵੇ। ਧੀਰਮਲ ਨੇ ਆਨੰਦ ਚੰਦ ਨੂੰ ਮਾਰਨ ਦੀ ਵਿਉਂਤਬੰਦੀ ਬਣਾਈ, ਅਗਲੇ ਦਿਨ ਗੋਲੀ ਮਾਰ ਕੇ ਆਨੰਦ ਚੰਦ ਨੂੰ ਮਾਰ ਦਿੱਤਾ। ਤੋ ਇਸ ਪ੍ਰਕਾਰ ਨਾਲ ਸਤਿਗੁਰਾਂ ਤੋਂ ਬੇਮੁੱਖ ਹੋ ਕੇ ਆਨੰਦ ਚੰਦ ਦੀ ਵੀ ਮੌਤ ਹੋ ਗਈ। ਇਹ ਪ੍ਰਸੰਗ ਆਪਾਂ ਕੱਲ ਦੀ ਕਥਾ ਵਿੱਚ ਸਰਵਣ ਕੀਤਾ ਸੀ। ਆਓ ਅਗਲੇਰੀ ਕਥਾ, ਸਤਿਗੁਰੂ ਜੀ ਦੇ ਜੀਵਨ ਦੇ ਇਤਿਹਾਸ ਦੀ ਕਥਾ ਸਰਵਣ ਕਹੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ। ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਅਪਰਮ ਸੰਦਨ ਕੀ ਕਥਾ ਕਹੋ ਕਾ ਲਗ ਸ਼ੇਸ਼।
ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਕਹਿੰਦੇ, ਹੋਰ ਜਿਹੜੇ ਗੁਰੂ ਘਰ ਦੇ ਮਸੰਦ ਸਨ ਉਹਨਾਂ ਦੀ ਕਥਾ ਜਿਹੜੀ ਬਾਕੀ ਰਹਿੰਦੀ ਆ ਉਹ ਕਿੱਥੋਂ ਤੱਕ ਕਹੀਏ, ਕਿੱਥੋਂ ਤੱਕ ਬਿਆਨ ਕਰੀਏ ਉਹਨਾਂ ਸਾਰੇ ਮਸੰਦਾਂ ਦਾ ਜਿਹੜਾ ਇਤਿਹਾਸ, ਕਿ ਉਹਨਾਂ ਮਸੰਦਾਂ ਨਾਲ ਜੋ ਜੋ ਬੀਤੀ ਹੈ, ਉਹਨਾਂ ਮਸੰਦਾਂ ਨੇ ਜਿਹੜੇ ਜਿਹੜੇ ਖੋਟੇ ਕਰਮ ਕੀਤੇ ਸੀ, ਉਹਨਾਂ ਖੋਟੇ ਕਰਮਾਂ ਦੀਆਂ ਸਜਾਵਾਂ ਉਹਨਾਂ ਮਸੰਦਾਂ ਨੂੰ ਭੁਗਤਣੀਆਂ ਪਈਆਂ, ਉਹ ਸਾਰੀ ਕਥਾ ਜੋ ਬਾਕੀ ਆ ਉਹ ਕਿੱਥੋਂ ਤੱਕ ਕਹੀਏ ਬਿਆਨ ਕਰੀਏ।
ਕੋ ਮਾਰਤੀ ਮਰ ਗਏ ਜੋ ਅਗ ਕਰਤ ਵਿਸ਼ੇਸ਼।
ਕਈ ਮਾਰਦਿਆਂ ਮਰ ਗਏ, ਬਹੁਤ ਸਾਰੇ ਮਸੰਦ ਮਾਰੇ ਗਏ, ਉਹਨਾਂ ਦੇ ਆਪਣੇ ਪਾਪ ਕਰਮਾਂ ਦੀ ਸਜ਼ਾ ਉਹਨਾਂ ਨੂੰ ਮਿਲੀ। ਔਰ ਜਿਹੜੇ ਮਸੰਦ ਮਰੇ ਨੇ ਉਹ ਹਨ ਜਿਨ੍ਹਾਂ ਨੇ ਬੜੇ ਭਾਰੀ ਵਿਸ਼ੇਸ਼ ਪਾਪ ਕੀਤੇ ਸਨ। ਹਾਂ, ਜੇ ਕਿਸੇ ਮਸੰਦ ਦੀ ਥੋੜੀ ਬਹੁਤੀ ਗਲਤੀ ਸੀ, ਉਹਨਾਂ ਨੂੰ ਸਤਿਗੁਰਾਂ ਨੇ ਥੋੜੀ ਬਹੁਤੀ ਸਜ਼ਾ ਦੇ ਕੇ ਬਖਸ਼ ਦਿੱਤਾ, ਜਿਹੜੇ ਸ਼ਰਨ ਚ ਪੈ ਗਏ। ਤੇ ਜਿਹੜੇ ਬਹੁਤੇ ਵੱਡੇ ਪਾਪ ਕਰਨ ਵਾਲੇ ਮਸੰਦ ਸਨ, ਵੇਸ਼ਿਆਗਾਮੀ ਸਨ, ਸ਼ਰਾਬਾਂ ਨਸ਼ੇ ਪੀਣ ਖਾਣ ਵਾਲੇ, ਗੁਰਸਿੱਖਾਂ ਦੇ ਘਰਾਂ ਵਿੱਚ ਜਾ ਕੇ ਕੁਕਰਮ ਵਿਕਰਮ ਕਰਨ ਵਾਲੇ, ਉਹਨਾਂ ਨੂੰ ਆਪਣੇ ਪਾਪ ਕਰਮਾਂ ਦੀ ਸਜ਼ਾ ਬੜੀ ਭਿਆਨਕ ਰੂਪ ਵਿੱਚ ਮਿਲੀ ਹੈ। ਕਈ ਮਹਾਰਾਜ ਜੀ ਦੇ ਕੋਲੋਂ ਸਜ਼ਾ ਪ੍ਰਾਪਤ ਕਰਕੇ ਜਿੰਨਾ ਕੁ ਉਹਨਾਂ ਦਾ ਮਾੜਾ ਕਰਮ ਸੀ ਜਾਂ ਉਹਨਾਂ ਦਾ ਅਪਰਾਧ ਸੀ, ਉਹਦੇ ਬਦਲੇ ਚ ਜੋ ਸਜ਼ਾ ਸਤਿਗੁਰਾਂ ਨੇ ਲਾਈ, ਉਹ ਸਜ਼ਾ ਭੁਗਤ ਕੇ ਮਹਾਰਾਜ ਜੀ ਦੇ ਕੋਲੋਂ ਛੁੱਟ ਗਏ।
ਹੈ ਤਸਵਰ ਕੋ ਗਏ ਪਲਾਏ।
ਕਈ ਮਸੰਦ ਚੋਰਾਂ ਵਾਂਗੂ ਲੁਕ ਕੇ ਦੌੜ ਗਏ ਕਿ ਸਾਨੂੰ ਕੋਈ ਪਕੜ ਨਾ ਸਕੇ। ਇਸ ਤਰ੍ਹਾਂ ਕਈ ਮਸੰਦ ਜਿਹੜੇ ਸਨ ਉਹ ਚੋਰਾਂ ਵਾਂਗੂ ਨਿਕਲ ਗਏ ਤਾਂ ਜੋ ਸਾਨੂੰ ਕੋਈ ਪਕੜ ਕੇ ਗੁਰੂ ਜੀ ਕੋਲ ਪੇਸ਼ ਨਾ ਕਰ ਸਕੇ।
ਬਣ ਬਣ ਦੀਨ ਜੋ ਬਿਨੈ ਬਖਾਨੇ।
ਕਈ ਮਸੰਦ ਸਤਿਗੁਰਾਂ ਦੇ ਕੋਲ ਆ ਕੇ ਬੜੇ ਦੀਨ ਬਣ ਕੇ ਦੁਖੀ ਹੋ ਕੇ ਹੱਥ ਜੋੜ ਜੋੜ ਕੇ ਸਤਿਗੁਰਾਂ ਨੂੰ ਬੇਨਤੀਆਂ ਕਰਦੇ ਹਨ।
ਸੋ ਛੁਟਵਾਏ ਦੀਨ ਗੁਣ ਖਾਨੇ।
ਜਿਹੜੇ ਸਤਿਗੁਰਾਂ ਦੇ ਚਰਨਾਂ ਚ ਬੇਨਤੀਆਂ ਕਰਨ ਆਏ, ਉਹਨਾਂ ਨੂੰ ਦੀਨ ਜਾਣ ਕੇ ਨਿਮਾਣਾ ਜਾਣ ਕੇ ਸਤਿਗੁਰੂ ਜੀ ਨੇ ਉਹਨਾਂ ਨੂੰ ਬਖਸ਼ ਦਿੱਤਾ, ਉਹਨਾਂ ਨੂੰ ਛੁਡਾ ਦਿੱਤਾ, ਭਾਈ ਇਹਨਾਂ ਨੂੰ ਮੁਕਤ ਕਰ ਦਿਓ, ਇਹਨਾਂ ਨੂੰ ਛੱਡ ਦਿਓ। ਇਸ ਤਰ੍ਹਾਂ ਸਤਿਗੁਰਾਂ ਨੇ ਕਈ ਮਸੰਦ ਜਿਹੜੇ ਸਤਿਗੁਰਾਂ ਦੀ ਸ਼ਰਨ ਵਿੱਚ ਆਏ ਉਹਨਾਂ ਨੂੰ ਛੁਡਾ ਦਿੱਤਾ।
ਜੈ ਕੈ ਪਸਰੇ ਸਿੰਘ ਭੁਜੰਗੇ।
ਕਿੱਥੇ ਕਿੱਥੇ ਹਰ ਪਾਸੇ ਸਤਿਗੁਰਾਂ ਦੇ ਸੂਰਬੀਰ ਬਹਾਦਰ ਭੁਜੰਗੀ ਸਿੰਘ ਭੁਜੰਗੀ ਭੁਜੰਗੀ ਭੁਜੰਗ ਦਾ ਮਤਲਬ ਹੁੰਦਾ ਗੁਰੂ ਖਾਲਸਾ ਜੀ ਸੱਪ, ਕਰੁੰਡੀਆ ਸੱਪ, ਜਿਹੜਾ ਬੜਾ ਜ਼ਹਿਰੀਲਾ ਸੱਪ ਹੁੰਦਾ ਉਹਨੂੰ ਭੁਜੰਗ ਕਹਿੰਦੇ ਨੇ। ਤੇ ਮਹਾਰਾਜ ਜੀ ਦੇ ਜਿਹੜੇ ਭੁਜੰਗੀ ਸਿੰਘ ਨੇ, ਭਾਵ ਜਿਹੜੇ ਸਤਿਗੁਰੂ ਕਲਗੀਧਰ ਜੀ ਦੇ ਤਿਆਰ ਬਰ ਤਿਆਰ ਸਿੰਘ ਨੇ, ਉੱਡਣੇ ਸੱਪ ਵਾਂਗੂ ਜਿਹੜੇ ਕਿਸੇ ਵੀ ਦੁਸ਼ਮਣ ਨੂੰ ਡੱਸ ਲੈਣ ਤੇ ਉਹ ਪਾਣੀ ਨਾ ਮੰਗੇ, ਇਹੋ ਜੇ ਮਹਾਰਾਜ ਜੀ ਦੇ ਜਿਹੜੇ ਤਿਆਰ ਬਰ ਤਿਆਰ ਭੁਜੰਗੀ ਸਿੰਘ ਹਨ, ਬਹਾਦਰ ਸੂਰਮੇ ਸਿੰਘ ਹਨ, ਉਹ ਚਾਰੇ ਪਾਸੇ ਪਸਰੇ ਹਨ।
ਸ਼ਸਤਰ ਕੇਸ ਕੱਚ ਸੰਗ ਨਿਸੰਗੇ।
ਉਹਨਾਂ ਸੂਰਮਿਆਂ ਨੇ ਆਪਣੇ ਗਾਤਰੇ ਸ਼ਸਤਰ ਧਾਰਨ ਕੀਤੇ ਨੇ, ਸਿਰ ਤੇ ਕੇਸ ਨੇ, ਔਰ ਆਪਣੇ ਸਰੀਰ ਦੇ ਉੱਤੇ ਸ਼ਸਤਰ ਕੇਸ ਪੰਜ ਕਕਾਰ ਜਿਹੜੇ ਨੇ ਗੁਰੂ ਖਾਲਸੇ ਦੇ, ਉਹਨਾਂ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਨਿਸੰਗ ਹੋ ਕੇ ਫਿਰਦੇ ਹਨ।
ਪੁਰਗ੍ਰਾਮਨ ਤੇ ਗਏ ਮਸੰਦ।
ਜਿਹੜੇ ਮਹਾਰਾਜ ਜੀ ਦੇ ਇਹੋ ਜਿਹੇ ਭੁਜੰਗੀ ਸਿੰਘ ਸਨ, ਤਿਆਰ ਬਰ ਤਿਆਰ ਸੂਰਮੇ ਸਿੰਘ, ਉਹ ਵੱਡਿਆਂ ਵੱਡਿਆਂ ਪਿੰਡਾਂ ਵਿੱਚ, ਗ੍ਰਾਮਾਂ ਵਿੱਚ, ਸ਼ਹਿਰਾਂ ਵਿੱਚ ਵਿਚਰਦੇ ਨੇ। ਜਿੱਥੇ ਜਿੱਥੇ ਵੀ ਉਹਨਾਂ ਨੂੰ ਕੋਈ ਮਸੰਦ ਮਿਲਦਾ ਖੋਟ ਕਰਮਾ, ਉਸ ਮਸੰਦ ਨੂੰ ਉਹ ਸਿੰਘ ਪਕੜ ਲੈਂਦੇ ਹਨ।
ਕਈ ਕੈਦ ਕੋ ਪ੍ਰਾਣ ਨਿਕੰਦ।
ਕਈਆਂ ਨੂੰ ਕੈਦ ਕਰ ਲਿਆ ਤੇ ਕੈਦ ਕਰਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ, ਪਰ ਕਈ ਮਸੰਦ ਬਹੁਤੇ ਜ਼ਿਆਦਾ ਪਾਪੀ ਸਨ, ਜਿਹੜੇ ਜ਼ਿਆਦਾ ਪਾਪੀ ਦੁਰਾਚਾਰੀ ਸਨ, ਉਹਨਾਂ ਦੇ ਪ੍ਰਾਣ ਘਾਤ ਵੀ ਕੀਤੇ ਨੇ, ਉਹਨਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ ਹੈ।
ਦੇਵਨ ਤੇ ਦਰਸ਼ਨ ਕੋ ਆਵੈ, ਹਿੰਦਨ ਤੁਰਕ ਤੇਜ ਦਿਖ ਰਾਵੈ।
ਬਹੁਤ ਸਾਰਿਆਂ ਦੇਸ਼ਾਂ ਤੋਂ ਪਰਦੇਸਾਂ ਤੋਂ ਸਤਿਗੁਰਾਂ ਦੇ ਤਿਆਰ ਬਰ ਤਿਆਰ ਸ਼ਸਤਰ ਧਾਰੀ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਨੇ, ਔਰ ਰਸਤੇ ਵਿੱਚ ਜਿੰਨੇ ਹਿੰਦੂ ਨੇ ਤੁਰਕ ਨੇ ਉਹਨਾਂ ਨੂੰ ਆਪਣਾ ਤੇਜ ਵਿਖਾ ਕੇ ਆਉਂਦੇ ਨੇ। ਸ਼ਸਤਰ ਧਾਰੀ ਸੂਰਮੇ ਦਾ ਤੇਜ ਉਦਾਂ ਹੀ ਸਾਰੇ ਪਾਸੇ ਨਜ਼ਰ ਆਉਂਦਾ ਹੈ, ਉਹਨਾਂ ਦਾ ਪ੍ਰਤਾਪ, ਸਿਰ ਤੇ ਵੱਡੇ ਵੱਡੇ ਉੱਚੇ ਉੱਚੇ ਦੁਮਾਲੇ, ਚੰਦ ਤੋੜੇ ਲੱਗੇ ਹੋਣੇ, ਚੱਕਰ ਲਾਏ ਹੋਣੇ, ਗਾਤਰੇ ਤੇਗਾਂ, ਕਮਰ ਕਸੇ ਲੱਗੇ ਹੋਣੇ, ਸੋਹਣੇ ਦਾੜੇ ਪ੍ਰਕਾਸ਼ ਤੇ ਹੋਰ ਅਨੇਕ ਪ੍ਰਕਾਰ ਦੇ ਸ਼ਸਤਰ, ਸੁਭਾਵਕ ਹੀ ਉਹਨਾਂ ਵੱਲ ਸਾਰਿਆਂ ਦਾ ਧਿਆਨ ਖਿੱਚਿਆ ਜਾਂਦਾ ਸੀ। ਇਸ ਤਰ੍ਹਾਂ ਰਸਤੇ ਵਿੱਚ ਬਹੁਤ ਸਾਰਿਆਂ ਤੁਰਕਾਂ ਨੂੰ ਔਰ ਹਿੰਦੂਆਂ ਨੂੰ ਸਤਿਗੁਰਾਂ ਦੇ ਉਹ ਸ਼ਸਤਰ ਧਾਰੀ ਸੂਰਮੇ ਆਪਣਾ ਪ੍ਰਤਾਪ ਤੇ ਤੇਜ ਵਿਖਾਉਂਦਿਆਂ ਆਉਂਦੇ ਹਨ।
ਕਾਰ ਗੁਰੂ ਕੀ ਨਿਜ ਨਿਜ ਪਾਸ।
ਜਿੰਨੇ ਸਿੰਘ ਨੇ ਗੁਰੂ ਸਾਹਿਬ ਦੀ ਜਿਹੜੀ ਕਾਰ ਹੈ ਨਾ, ਦਸਵੰਧ ਦੀ ਮਾਇਆ, ਉਹ ਆਪਣੇ ਕੋਲ ਹੀ ਰੱਖਦੇ ਨੇ। ਗੁਰੂ ਸਾਹਿਬ ਦੀ ਜੋ ਦਸਵੰਧ ਦੀ ਮਾਇਆ ਹੈ ਉਹ ਸਾਰੇ ਸਿੰਘ ਹੁਣ ਆਪਣੇ ਕੋਲ ਹੀ ਰੱਖਦੇ ਹਨ, ਆਪਣੇ ਘਰ ਵਿਚ ਹੀ ਜਮ੍ਹਾਂ ਕਰੀ ਜਾਂਦੇ ਨੇ, ਮਹੀਨਾ ਦੋ ਮਹੀਨੇ ਛੇ ਮਹੀਨੇ ਸਾਲ ਸਾਲ ਦੀ ਮਾਇਆ ਜਿਹੜੀ ਹੈ ਦਸਵੰਧ ਦੀ ਉਹ ਸਿੰਘ ਆਪਣੇ ਘਰਾਂ ਵਿਚ ਇਕੱਠੀ ਕਰਕੇ ਰੱਖਦੇ ਹਨ।
ਜਬ ਦਰਸ਼ਨ ਕੋ ਸੋ ਚੱਲ ਆਵੇ ਸਕਲ ਅਕੋਰ ਹਜ਼ੂਰ ਚੜਾਵੇ।
ਛੇ ਮਹੀਨਿਆਂ ਬਾਅਦ ਸਾਲ ਬਾਅਦ ਜਦੋਂ ਕਿਤੇ ਸਿੰਘਾਂ ਦਾ ਸਮਾਂ ਬਣਦਾ ਹੈ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤ ਆਉਂਦੀ ਹੈ, ਫਿਰ ਉਹ ਦਸਵੰਧ ਦੀ ਜਿਹੜੀ ਮਾਇਆ ਹੈ ਜਾਂ ਹੋਰ ਭੇਟਾਵਾਂ ਨੇ ਉਹ ਲਿਆ ਕੇ ਸਤਿਗੁਰੂ ਜੀ ਦੇ ਚਰਨਾਂ ਵਿਚ ਭੇਟ ਕਰਦੇ ਹਨ।
ਛੁੱਟੀ ਮਸੰਦਨ ਤੇ ਸਭ ਸੰਗਤ,
ਇਸ ਤਰ੍ਹਾਂ ਮਸੰਦਾਂ ਤੋਂ ਸਾਰੀ ਸੰਗਤ ਦਾ ਛੁਟਕਾਰਾ ਹੋ ਗਿਆ। ਨਹੀਂ ਤਾਂ ਪਹਿਲਾਂ ਸੰਗਤ ਕੋਲੋਂ ਜਿਹੜੀ ਮਾਇਆ ਸੀ ਮਹੀਨਿਆਂ ਦੋਵਾਂ ਮਹੀਨਿਆਂ ਦੀ ਮਾਇਆ ਹੋਣੀ ਸੰਗਤ ਕੋਲੋਂ, ਉਹ ਮਸੰਦ ਇਕੱਠੀ ਕਰਕੇ ਲੈ ਕੇ ਆਉਂਦੇ ਸਨ। ਹੁਣ ਮਸੰਦਾਂ ਤੋਂ ਛੁਟਕਾਰਾ ਹੋ ਗਿਆ ਸੰਗਤ ਦਾ, ਜਿੰਨੀ ਮਾਇਆ ਹੁੰਦੀ ਹੈ ਸਿੰਘ ਆਪਣੇ ਘਰ ਦੇ ਵਿਚ ਵੱਖਰੀ ਜਮ੍ਹਾਂ ਕਰੀ ਜਾਂਦੇ ਨੇ। ਗੁਰੂ ਸਾਹਿਬ ਦੀ ਦਸਵੰਧ ਦੀ ਮਾਇਆ ਜਦੋਂ ਸਾਲ ਛੇ ਮਹੀਨਿਆਂ ਬਾਅਦ ਗੇੜਾ ਲੱਗਦਾ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਉਹ ਮਾਇਆ ਤੇ ਭੇਟਾਵਾਂ ਭੇਟ ਕਰਦੇ ਹਨ।
ਬਿਰਤੀ ਅਜਬ ਰੀਤ ਕੇ ਰੰਗਤ,
ਇਸ ਤਰ੍ਹਾਂ ਅਜਬ ਰੀਤ ਦੀ ਜਿਹੜੀ ਰੰਗਤ ਹੈ ਉਹ ਸਾਰੇ ਪਾਸੇ ਵਿਦਤ ਹੋ ਗਈ ਹੈ, ਹਰ ਥਾਂ ਤੇ ਹਰ ਜਗ੍ਹਾ ਤੇ ਪ੍ਰਗਟ ਹੋ ਗਈ ਹੈ।
ਇੱਕ ਦਿਨ ਉੱਚੇ ਥਲ ਗੁਰ ਥੇਰੇ,
ਖਾਲਸਾ ਜੀ ਇੱਕ ਦਿਨ ਦਾ ਬਚਨ ਹੈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਇੱਕ ਉੱਚੇ ਥਾਂ ਤੇ ਉੱਚੇ ਟਿੱਬੇ ਤੇ ਖੜੇ ਸਨ।
ਦੂਰ ਸਹੁਰ ਬਿਲੋਕਨ ਕਰੇ,
ਮਹਾਰਾਜ ਜੀ ਦੀ ਨਿਗਾਹ ਪਈ ਸਾਹਮਣੇ ਸਤਲੁਜ ਦਰਿਆ ਵਗਦਾ ਸੀ, ਉੱਚੇ ਥਾਂ ਤੇ ਸਾਫ ਜਗ੍ਹਾ ਸੀ, ਦੂਰ ਤੱਕ ਨਿਗਾਹ ਜਾਂਦੀ ਸੀ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਕਿ ਕੁਝ ਘੋੜ ਸਵਾਰ ਆ ਰਹੇ ਨੇ, ਦਰਿਆ ਪਾਰ ਕਰਕੇ ਕੁਝ ਘੋੜ ਸਵਾਰ ਸ੍ਰੀ ਅਨੰਦਪੁਰ ਸਾਹਿਬ ਵੱਲ ਆ ਰਹੇ ਹਨ।
ਪ੍ਰਥਮ ਸਮੁਖ ਕੋ ਆਵੇ ਤੁਰੇ,
ਮਹਾਰਾਜ ਜੀ ਨੇ ਵੇਖਿਆ ਕਿ ਪਹਿਲਾਂ ਤਾਂ ਉਹ ਜਿਹੜੇ ਘੋੜ ਸਵਾਰ ਨੇ ਅਨੰਦਪੁਰ ਸਾਹਿਬ ਵੱਲ ਸ੍ਰੀ ਅਨੰਦਪੁਰ ਸਾਹਿਬ ਵੱਲ ਮੁੱਖ ਕਰਕੇ ਆ ਰਹੇ ਸੀ, ਇਧਰ ਮਹਾਰਾਜ ਜੀ ਵੱਲ ਮੁੱਖ ਕਰਕੇ ਟੁਰੇ ਆ ਰਹੇ ਸਨ।
ਇਕਟ ਆਏ ਸਲਤਾ ਦਿਸ਼ ਮੁਰੇ,
ਪਰ ਜਦੋਂ ਥੋੜਾ ਜਿਹਾ ਨੇੜੇ ਆ ਗਏ ਨਾ ਅਨੰਦਪੁਰ ਸਾਹਿਬ ਦੇ ਤੇ ਉਥੋਂ ਫਿਰ ਪਿਛਾਂ ਨੂੰ ਵਾਪਸ ਮੁੜ ਗਏ, ਫਿਰ ਦਰਿਆ ਵਾਲੇ ਪਾਸੇ, ਪਹਿਲਾਂ ਤਾਂ ਦਰਿਆ ਪਾਰ ਕਰਕੇ ਅਨੰਦਪੁਰ ਸਾਹਿਬ ਵੱਲ ਆ ਰਹੇ ਸਨ। ਪਤਾ ਨੀ ਫਿਰ ਕੀ ਹੋਇਆ ਅਚਾਨਕ ਉਹਨਾਂ ਨੂੰ ਕਿ ਉਹ ਫਿਰ ਪਿਛਾਂ ਨੂੰ ਵਾਪਸ ਮੁੜ ਗਏ, ਸ੍ਰੀ ਅਨੰਦਪੁਰ ਸਾਹਿਬ ਤੋਂ ਦਰਿਆ ਵੱਲ ਨੂੰ ਵਾਪਸ ਚਲੇ ਗਏ।
ਬਿਖ ਨਰਕੋ ਤਬ ਤੁਰਤ ਪਠਾਇਓ,
ਮਹਾਰਾਜ ਜੀ ਨੇ ਵੇਖਿਆ ਸਤਿਗੁਰੂ ਕਲਗੀਧਰ ਜੀ ਨੇ ਜਾਣੀ ਜਾਣਦੇ ਤਾਂ ਸਨ ਵੀ ਕੀ ਖੇਡ ਹੈ, ਪਰ ਸਿੰਘਾਂ ਨੂੰ ਦੱਸਣਾ ਸੀ ਕਿ ਇਹ ਕੀ ਖੇਡ ਹੈ, ਕੀ ਮਸਲਾ ਹੈ, ਕਿ ਪਹਿਲਾਂ ਇਧਰ ਆ ਰਹੇ ਸਨ ਫਿਰ ਸਤਿਗੁਰਾਂ ਨੂੰ ਵੇਖ ਕੇ ਅਚਾਨਕ ਪਿਛਾਂ ਨੂੰ ਮੁੜ ਗਏ ਨੇ ਵਾਪਸ। ਤੋ ਸਤਿਗੁਰੂ ਜੀ ਨੇ ਉਸ ਵਕਤ ਆਪਣਾ ਇੱਕ ਘੋੜ ਸਵਾਰ ਸਿੰਘ ਉਹਨਾਂ ਦੇ ਪਿੱਛੇ ਭੇਜਿਆ ਪਤਾ ਕਰਨ ਲਈ,
ਇਨਕੋ ਬੂਜੋ ਕੋ ਕਿਤ ਆਇਓ,
ਮਹਾਰਾਜ ਜੀ ਕਹਿੰਦੇ ਜਾ ਕੇ ਪੁੱਛ ਕੇ ਆਓ ਵੀ ਇਹ ਕੌਣ ਨੇ ਤੇ ਕਿਧਰੋਂ ਆਏ ਸਨ, ਇਹ ਕਿਧਰੋਂ ਚੱਲ ਕੇ ਆ ਰਹੇ ਸਨ।
ਧਾਏ ਜਾਏ ਪੁੱਛੇ ਧਾਏ ਜਾਏ ਨਰ ਸੋਏ ਹਮ ਬਦਾਰ ਹੈ ਪਾਕੇ ਤੇ।
ਜਦੋਂ ਉਹ ਸਿੰਘ ਗਿਆ ਨਾ ਘੋੜਾ ਦੁੜਾ ਕੇ ਉਹਨੇ ਜਾ ਕੇ ਅੱਗੋਂ ਰੋਕ ਲਿਆ ਇਹਨਾਂ ਨੂੰ, ਜਾ ਕੇ ਆਖਿਆ ਹਾਂ ਭਾਈ ਤੁਸੀਂ ਪਹਿਲਾਂ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀ, ਕੌਣ ਹੋ ਤੇ ਰਸਤੇ ਚੋਂ ਵਾਪਸ ਮੁੜ ਗਏ, ਅੱਗੇ ਗਏ ਨੀ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਕੋਲ, ਕੌਣ ਹੋ ਤੁਸੀਂ? ਜਦੋਂ ਸਿੰਘ ਨੇ ਇਸ ਪ੍ਰਕਾਰ ਨਾਲ ਪੁੱਛਿਆ,
ਹਮ ਬਰਾੜ ਹੈ ਪਾਕੇ ਤੇ,
ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਜੀ ਅਸੀਂ ਬਰਾੜ ਹਾਂ, ਮਾਲਵੇ ਦੇ ਰਹਿਣ ਵਾਲੇ, ਅਸੀਂ ਬਰਾੜ ਹਾਂ। ਉਹਨਾਂ ਨੇ ਆਪਣੇ ਆਪ ਨੂੰ ਬਰਾੜ ਦੱਸਿਆ।
ਜਬ ਗੁਰ ਸੰਗ ਬਤਾਇਓ ਆਏ,
ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਿੰਘ ਨੇ ਆ ਕੇ ਮਹਾਰਾਜ ਜੀ ਨੂੰ ਦੱਸਿਆ, ਮਹਾਰਾਜ ਜੀ ਉਹ ਕਹਿੰਦੇ ਨੇ ਅਸੀਂ ਬਰਾੜ ਹਾਂ, ਤੇ ਮਹਾਰਾਜ ਜੀ ਇਹ ਕਹਿ ਕੇ ਉਹ ਚਲੇ ਗਏ ਹਨ। ਏਦਾਂ ਜਦੋਂ ਆ ਕੇ ਕਲਗੀਧਰ ਜੀ ਨੂੰ ਸਿੰਘ ਨੇ ਦੱਸਿਆ,
ਤਬ ਕੇਤਕ ਨਰ ਪੱਠੇ ਧਵਾਏ,
ਮਹਾਰਾਜ ਜੀ ਨੇ ਫਿਰ ਕੁਝ ਪੰਜ ਚਾਰ ਸਿੰਘਾਂ ਨੂੰ ਭੇਜਿਆ, ਕਹਿੰਦੇ ਜਾਓ ਭਾਈ ਛੇਤੀ ਨਾਲ ਘੋੜੇ ਦੌੜਾ ਕੇ ਜਾਓ, ਤੇ ਆਹ ਜਿਹੜੇ ਵਾਪਸ ਮੁੜੇ ਜਾਂਦੇ ਨੇ ਆਪਣੇ ਆਪ ਨੂੰ ਬਰਾੜ ਦੱਸਦੇ ਨੇ, ਇਹਨਾਂ ਨੂੰ ਜਾ ਕੇ ਅੱਗੋਂ ਰੋਕ ਲਵੋ।
ਆਨੋ ਮੋੜ ਜਾਨ ਨੈ ਦੀਜੈ,
ਇਹਨਾਂ ਨੂੰ ਅੱਗੋਂ ਜਾ ਕੇ ਮੋੜ ਕੇ ਸਾਡੇ ਕੋਲ ਲੈ ਕੇ ਆਓ, ਇਹਨਾਂ ਨੂੰ ਜਾਣ ਨਹੀਂ ਦੇਣਾ। ਹਾਂ ਜਾਣ ਵਾਸਤੇ ਕਹਿਣਗੇ ਜ਼ਰੂਰ ਕਿ ਅਸੀਂ ਚੱਲੇ ਹਾਂ, ਪਰ ਤੁਸੀਂ ਪੰਜ ਸੱਤ ਸਿੰਘ ਤਿਆਰ ਉਬਰ ਤਿਆਰ ਹੋ ਕੇ ਚਲੇ ਜਾਓ, ਇਹਨਾਂ ਨੂੰ ਅੱਗੋਂ ਜਾ ਕੇ ਰੋਕ ਲਓ, ਇਹਨਾਂ ਨੂੰ ਜਾਣ ਨਹੀਂ ਦੇਣਾ। ਔਰ ਵਾਪਸ ਸਾਡੇ ਕੋਲ ਇੱਥੇ ਲੈ ਕੇ ਆਉਣਾ ਸਾਡੀ ਹਜ਼ੂਰੀ ਵਿੱਚ।
ਕਿਤ ਤੇ ਕੌਣ ਐ ਪਰਖੀਜੈ,
ਚੰਗੀ ਤਰ੍ਹਾਂ ਵੇਖੋ ਪਰਖੋ ਕਿ ਕੌਣ ਨੇ, ਇਹ ਕਿੱਥੋਂ ਆਏ ਨੇ, ਕਿਉਂਕਿ ਇਹ ਗੱਲ ਝੂਠ ਕਹਿ ਰਹੇ ਨੇ, ਬਰਾੜ ਨਹੀਂ ਹਨ, ਇਹ ਗੱਲ ਬਿਲਕੁਲ ਝੂਠ ਕਹਿ ਰਹੇ ਹਨ। ਇਹਨਾਂ ਨੂੰ ਚੰਗੀ ਤਰ੍ਹਾਂ ਪਰਖੋ, ਚੰਗੀ ਤਰ੍ਹਾਂ ਘੋਖੋ ਕਿ ਕੌਣ ਹਨ।
ਢਾਏ ਜਾਏ ਸਮਦਾਏ ਸੁਲਿਆਏ,
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਪੰਜ ਸੱਤ ਸਿੰਘ ਤਿਆਰ ਬਰ ਤਿਆਰ ਹੋ ਕੇ ਘੋੜਿਆਂ ਤੇ ਚੜੇ, ਦੌੜਾ ਕੇ ਘੋੜੇ ਬੜੀ ਛੇਤੀ ਨਾਲ ਉਹਨਾਂ ਦੇ ਕੋਲ ਦਰਿਆ ਦੇ ਨੇੜੇ, ਦਰਿਆ ਪਾਰ ਕਰਨ ਤੋਂ ਪਹਿਲਾਂ ਹੀ ਉਹਨਾਂ ਦੇ ਜਾ ਪਹੁੰਚੇ।
ਕਰੇ ਖਰੇ ਸਤਿਗੁਰ ਅਗਵਾਈ,
ਅੱਗੇ ਜਾ ਕੇ ਉਹ ਖਲੋ ਗਏ, ਘੋੜਿਆਂ ਨੂੰ ਜਾ ਕੇ ਅੱਗੇ ਜਾ ਕੇ ਖੜਾ ਕਰ ਲਿਆ ਸਤਿਗੁਰਾਂ ਦੇ ਜਿਹੜੇ ਸਿੰਘ ਗਏ ਸਨ।
ਉਤਰ ਤੁਰੰਗਮ ਧਰੀ ਉਪਾਏ,
ਉਹਨਾਂ ਨੂੰ ਕਿਹਾ ਵੀ ਚਲੋ ਸਤਿਗੁਰੂ ਜੀ ਬੁਲਾਉਂਦੇ ਨੇ, ਤੁਹਾਨੂੰ ਜਾਣ ਦਾ ਹੁਕਮ ਨਹੀਂ ਹੈ। ਜਦੋਂ ਇਹ ਗੱਲ ਸੁਣੀ ਤੇ ਉਹ ਜਿੰਨੇ ਵੀ ਸਨ ਬਰਾੜ ਆਪਣੇ ਆਪ ਨੂੰ ਦੱਸਣ ਵਾਲੇ ਸਿੰਘਾਂ ਦੇ ਨਾਲ ਵਾਪਸ ਆ ਗਏ ਤੇ ਕਲਗੀਧਰ ਜੀ ਦੇ ਕੋਲ ਪਹੁੰਚੇ। ਆ ਕੇ ਕਲਗੀਧਰ ਜੀ ਦੇ ਚਰਨਾਂ ਵਿਚ ਇਹਨਾਂ ਨੇ ਜਥਾ ਸ਼ਕਤ ਭੇਟਾਵਾਂ ਭੇਟ ਕੀਤੀਆਂ।
ਪਰਸੀ ਅਰਬਿੰਦਨ ਸੰਪਾਏ,
ਘੋੜਿਆਂ ਤੋਂ ਲੱਥ ਕੇ ਮਹਾਰਾਜ ਜੀ ਦੇ ਚਰਨਾਂ ਚ ਭੇਟਾਵਾਂ ਭੇਟ ਕਰਕੇ ਇਹਨਾਂ ਨੇ ਸਤਿਗੁਰਾਂ ਦੇ ਚਰਨਾਂ ਨੂੰ ਪਰਸਿਆ ਹੈ।
ਪ੍ਰਥਮ ਕਹੋ ਕਹੋ ਕਿਮ ਆਏ,
ਮਹਾਰਾਜ ਜੀ ਪੁੱਛਣ ਲੱਗੇ, ਕਹਿੰਦੇ ਹਾਂ ਭਾਈ ਦੱਸੋ ਵੀ ਪਹਿਲਾਂ ਤੁਸੀਂ ਆ ਰਹੇ ਸੀ ਇੱਧਰ ਨੂੰ, ਤੁਸੀਂ ਪਹਿਲਾਂ ਸਾਡੇ ਵੱਲ ਸ੍ਰੀ ਅਨੰਦਪੁਰ ਸਾਹਿਬ ਨੂੰ ਟੁਰੇ ਆ ਰਹੇ ਸੀ।
ਉਹ ਬਹਿਲੋ ਕੇ ਕੋਰ ਅਲਾਏ,
ਤੇ ਭਾਈ ਬਹਿਲੋ ਕੇ ਗੁਰਦਾਸ ਜੀ ਤੁਸੀਂ ਫਿਰ ਝੂਠ ਬੋਲਿਆ, ਅਸੀਂ ਸਿੰਘ ਭੇਜਿਆ ਸੀ ਪਤਾ ਕਰਨ ਵਾਸਤੇ ਵੀ ਤੁਸੀਂ ਕੌਣ ਹੋ, ਤੇ ਤੁਸੀਂ ਸਾਡੇ ਕੋਲ ਝੂਠ ਬੋਲਿਆ ਕਿ ਅਸੀਂ ਬਰਾੜ ਹਾਂ। ਤੁਸੀਂ ਆਪਣੇ ਆਪ ਨੂੰ ਸਹੀ ਕਿਉਂ ਨਹੀਂ ਦੱਸਿਆ ਕਿ ਮੈਂ ਭਾਈ ਬਹਿਲੋ ਕਾ ਗੁਰਦਾਸ ਮਸੰਦ ਹਾਂ। ਖਾਲਸਾ ਜੀ, ਇਹ ਭਾਈ ਬਹਿਲੋ ਦਾ ਪੋਤਰਾ ਸੀ, ਭਾਈ ਗੁਰਦਾਸ ਇਹਦਾ ਨਾਂ ਸੀ। ਬਾਬਾ ਰਾਮ ਰਾਏ ਜੀ ਦੇ ਨਾਲ ਬੜਾ ਲੰਮਾ ਸਮਾਂ ਇਹਨੇ ਸੇਵਾ ਕੀਤੀ ਸੀ ਬਹਿਲੋ ਕੇ ਗੁਰਦਾਸ ਨੇ। ਜਦੋਂ ਮਸੰਦ ਸਾੜੇ ਸੀ ਦੇਹਰਾਦੂਨ, ਤੇ ਉੱਥੇ ਭਾਈ ਬਹਿਲੋ ਕੇ ਗੁਰਦਾਸ ਨੇ ਗੁਰੂ ਕਲਗੀਧਰ ਜੀ ਦੀ ਸੰਗਤ ਕੀਤੀ ਸੀ। ਤੋ ਭਾਈ ਬਹਿਲੋ ਕਾ ਇਹ ਗੁਰਦਾਸ ਸੀ ਜਿਹੜਾ ਰਸਤੇ ਚੋਂ ਵਾਪਸ ਮੁੜ ਚੱਲਿਆ ਸੀ। ਮਹਾਰਾਜ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਜਾਣਦੇ ਸਨ, ਮਿਲਿਆ ਹੋਇਆ ਸੀ ਪੌਂਟਾ ਸਾਹਿਬ ਵੀ, ਦੇਹਰਾਦੂਨ ਵੀ ਸਤਿਗੁਰਾਂ ਨੂੰ। ਮਹਾਰਾਜ ਜੀ ਕਹਿੰਦੇ ਵੀ ਭਾਈ ਕੀ ਗੱਲ, ਪਹਿਲਾਂ ਆ ਰਿਹਾ ਸੀ, ਅਚਾਨਕ ਤੂੰ ਪਿਛਾਂਹ ਨੂੰ ਵਾਪਸ ਮੁੜ ਗਿਆ, ਜਦੋਂ ਅਸੀਂ ਸੁਨੇਹਾ ਭੇਜ ਕੇ ਪੁੱਛਿਆ ਵੀ ਕੌਣ ਹੋ ਤੁਸੀਂ, ਤੇ ਤੂੰ ਇਹ ਕਿਉਂ ਨਹੀਂ ਦੱਸਿਆ ਕਿ ਮੈਂ ਬਹਿਲੋ ਕਾ ਗੁਰਦਾਸ ਹਾਂ, ਉਲਟਾ ਤੂੰ ਆਪਣਾ ਨਾਂ ਝੂਠ ਦੱਸਿਆ ਕਿ ਅਸੀਂ ਬਰਾੜ ਹਾਂ।
ਸੁਣ ਗੁਰਦਾਸ ਸੱਚ ਤਵ ਕਹਿਓ,
ਜਦੋਂ ਮਹਾਰਾਜ ਜੀ ਨੇ ਇਸ ਤਰ੍ਹਾਂ ਪੁੱਛਿਆ ਨਾ, ਤੇ ਭਾਈ ਬਹਿਲੋ ਕੇ ਗੁਰਦਾਸ ਨੇ ਹੱਥ ਜੋੜੇ, ਹੱਥ ਜੋੜ ਕੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਕਹਿਣ ਲੱਗਾ,
ਹਮ ਪ੍ਰਭੀ ਤੂਤ ਇਮ ਡਰ ਲਿਓ,
ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ, ਅਸੀਂ ਇਧਰ ਉਧਰ ਫਿਰਦੇ ਇੱਥੇ ਆ ਗਏ ਸੀ, ਤੇ ਇੱਥੇ ਆ ਕੇ ਸਾਡੇ ਮਨ ਦੇ ਵਿੱਚ ਤੁਹਾਡਾ ਡਰ ਬਣ ਗਿਆ, ਤੁਹਾਡਾ ਭੈ ਮਹਾਰਾਜ ਜੀ ਮੇਰੇ ਹਿਰਦੇ ਵਿੱਚ ਸਾਡੇ ਹਿਰਦੇ ਵਿੱਚ ਬਣ ਗਿਆ।
ਜਬ ਮਸੰਦ ਮਾਰੇ ਤੁਮ ਮਹਾ, ਮੈਂ ਪੰਜਾਬ ਕੋਈ ਟਿਗਰਾ।
ਮਹਾਰਾਜ ਜੀ ਦੇਹਰਾਦੂਨ ਚ ਜਦੋਂ ਤੁਸੀਂ ਮਸੰਦ ਫੜ ਕੇ ਮਾਰੇ ਸਨ, ਉਦੋਂ ਮੈਂ ਆਪ ਜੀ ਦੇ ਨਾਲ ਸੀ। ਜਦੋਂ ਦੇਹਰਾਦੂਨ ਦੀ ਧਰਤੀ ਤੇ ਮਸੰਦਾਂ ਨੂੰ ਤੇਲ ਦੇ ਕੜਾਹੀ ਚ ਪਾ ਪਾ ਸਾੜਿਆ ਸੀ ਪਾਪੀਆਂ ਨੂੰ, ਤੇ ਮਹਾਰਾਜ ਜੀ ਉਹਨਾਂ ਮਸੰਦਾਂ ਨੂੰ ਸਾੜਨ ਤੋਂ ਬਾਅਦ ਮੈਂ ਕਾਫੀ ਸਮਾਂ ਬਾਬਾ ਰਾਮ ਰਾਏ ਜੀ ਦੀ ਘਰਵਾਲੀ ਬੀਬੀ ਪੰਜਾਬ ਕੋਇਰ ਦੇ ਕੋਲ ਰਿਹਾ, ਉਹਨਾਂ ਦੀ ਸੰਗਤ ਵਿੱਚ ਉਹਨਾਂ ਦੀ ਸੇਵਾ ਕਰਦਾ ਰਿਹਾ।
ਜਿੱਤੇ ਲੋਕ ਪਾਛੇ ਤੈ ਥੇਰੇ, ਸਗਰੇ ਬੈਰ ਮੋਏ ਸੰਗ ਕਰੇ।
ਮਹਾਰਾਜ ਜੀ ਤੁਸੀਂ ਤਾਂ ਦੇਹਰਾਦੂਨ ਤੋਂ ਪੌਂਟਾ ਸਾਹਿਬ ਹੁੰਦਿਆਂ ਵਾਪਸ ਇੱਧਰ ਆਨੰਦਪੁਰ ਸਾਹਿਬ ਆ ਗਏ, ਤੇ ਮੈਂ ਉੱਥੇ ਪੰਜਾਬ ਕੋਇਰ ਦੇ ਕੋਲ ਰਿਹਾ, ਤੇ ਜਿਹੜੇ ਮਸੰਦ ਬਾਕੀ ਰਹਿ ਗਏ ਸਨ, ਥੋੜੇ ਬਹੁਤੇ ਮਸੰਦ ਜਿਹੜੇ ਪੰਜਾਬ ਕੋਇਰ ਦੇ ਕੋਲ ਰਹਿ ਗਏ ਸਨ, ਉਹ ਸਾਰੇ ਮੇਰੇ ਨਾਲ ਵੈਰ ਕਰਨ ਲੱਗ ਪਏ, ਉਹ ਸਾਰਿਆਂ ਨੇ ਮੇਰੇ ਨਾਲ ਵੈਰ ਵਿੱਢ ਲਿਆ ਜਿਹੜੇ ਪੰਜਾਬ ਕੋਇਰ ਦੇ ਕੋਲ ਹੋਰ ਬੰਦੇ ਰਹਿੰਦੇ ਸਨ।
ਮਿਲ ਸਤਿਗੁਰ ਕੋ ਇਤੇ ਲਿਆਇਓ, ਮਸਲਤ ਕਰ ਹਮਕੋ ਮਰਵਾਇਓ।
ਉਹਨਾਂ ਮਸੰਦਾਂ ਨੇ ਪੰਜਾਬ ਕੋਇਰ ਦੇ ਨਾਲ ਰਹਿ ਕੇ ਮੇਰੇ ਨਾਲ ਵੈਰ ਕਮਾਇਆ, ਕਹਿਣ ਲੱਗੇ ਕਿ ਆਹ ਸੀ ਇਹ ਬਹਿਲੋ ਕਾ ਗੁਰਦਾਸ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲ ਕੇ ਇੱਥੇ ਲੈ ਕੇ ਆਇਆ ਸੀ, ਤੇ ਸਾਡੇ ਮਸੰਦਾਂ ਭਾਈਆਂ ਨੂੰ ਇਹਨੇ ਮਰਵਾਇਆ, ਤੇਲ ਦੇ ਕੜਾਹਿਆਂ ਵਿੱਚ ਤਲ ਤਲ ਕੇ ਇਹਨੇ ਨਾਲ ਹੋ ਕੇ ਮਰਵਾਇਆ, ਇਦਾਂ ਉਹਨਾਂ ਨੇ ਸਾਰਾ ਦੋਸ਼ ਮੇਰੇ ਮੱਥੇ ਤੇ ਮੜ ਦਿੱਤਾ, ਮੇਰੇ ਨਾਲ ਉਹ ਵੈਰ ਕਮਾਉਣ ਲੱਗ ਪਏ। ਇਹ ਜਾਣ ਕੇ ਕਿ ਗੁਰੂ ਗੋਬਿੰਦ ਸਿੰਘ ਦਾ ਹਮਾਇਤੀ ਹੈ, ਉਹਨਾਂ ਦਾ ਪੱਖ ਕਰਨ ਵਾਲਾ ਹੈ।
ਰਹੀ ਪੰਜਾਬ ਕੋਇਰ ਸਿੱਖ ਰਾਵਤ,
ਤੇ ਮੈਂ ਉੱਥੇ ਰਹਿੰਦਾ ਰਿਹਾ ਜਿੰਨਾ ਚਿਰ ਰਹਿ ਸਕਿਆ। ਉਹ ਜਿਹੜੇ ਮਸੰਦ ਸੀ ਮੇਰੇ ਬਰ ਖਿਲਾਫ ਬੀਬੀ ਪੰਜਾਬ ਕੋਇਰ ਨੂੰ ਸਿਖਾਉਂਦੇ ਰਹੇ, ਉਹਦੇ ਕੰਨ ਭਰਦੇ ਰਹੇ।
ਦਰਬ ਬ੍ਰਿੰਦ ਕੋ ਸਦਾ ਚੁਰਾਵਤ,
ਇੱਥੋਂ ਤੱਕ ਉਹਨਾਂ ਨੇ ਪਾਪ ਵੀ ਕਰਨੇ। ਜਿਹੜੀ ਮਾਇਆ ਆਉਂਦੀ ਸੀ ਬੀਬੀ ਪੰਜਾਬ ਕੋਇਰ ਕੋਲ, ਉਹ ਮਾਇਆ ਵੀ ਉਹਨਾਂ ਨੇ ਚੋਰੀ ਕਰ ਲੈਣੀ, ਵਿੱਚੋਂ ਚੁਰਾ ਕੇ ਆਪਣੀਆਂ ਜੇਬਾਂ ਭਰ ਲੈਣੀਆਂ।
ਕੇਤਕ ਦਿਨ ਤਿੰਨ ਨਾਹਿਨ ਮਾਨੇ,
ਪਹਿਲਾਂ ਤਾਂ ਬੀਬੀ ਪੰਜਾਬ ਕੋਇਰ ਨੇ ਕਈ ਦਿਨ ਉਹਨਾਂ ਦੀ ਗੱਲ ਨਹੀਂ ਮੰਨੀ, ਕਈ ਮਹੀਨੇ ਉਹ ਕਹਿੰਦੇ ਰਹੇ ਕਿ ਇਹਨੂੰ ਇੱਥੋਂ ਕੱਢ ਦੇ, ਇਹ ਬਹਿਲੋ ਕਿਆ ਗੁਰਦਾਸ ਬੜਾ ਪਾਪੀ ਆ, ਇਹਨੇ ਬੜੇ ਮਸੰਦ ਬਿਨਾਂ ਕਾਰਨ ਤੋਂ ਮਰਵਾਏ ਨੇ। ਪਹਿਲਾਂ ਤਾਂ ਸਿਖਾਉਂਦੇ ਰਹੇ, ਪਹਿਲਾਂ ਤਾਂ ਬੀਬੀ ਪੰਜਾਬ ਕੋਇਰ ਨੇ ਉਹਨਾਂ ਦੀ ਕੋਈ ਗੱਲ ਨਹੀਂ ਮੰਨੀ।
ਅਬ ਮੇਰੇ ਪਰ ਕੁਛ ਕਰਸਾਨੇ,
ਪਰ ਹੌਲੇ ਹੌਲੇ ਕਰਕੇ ਜਿਹੋ ਜਿਹਾ ਦੀ ਸੰਗਤ ਮਿਲਦੀ ਹੈ, ਮਤ ਉਹੋ ਜੀ ਬਾਣੀ ਜਾਂਦੀ ਹੈ ਸਤਿਗੁਰੂ ਜੀ, ਤੋ ਪੰਜਾਬ ਕੋਇਰ ਮੇਰੇ ਤੇ ਥੋੜਾ ਜਿਹਾ ਗੁੱਸੇ ਹੋ ਗਏ। ਹੁਣ ਉਹਦੇ ਮਨ ਵਿੱਚ ਮੇਰੇ ਪ੍ਰਤੀ ਕੁਝ ਵੈਰ ਦੀ ਬਿਰਤੀ ਜਾਗ ਪਈ।
ਕਹਿ ਬੇਹੇਤ ਤਕਾਵਤ ਰਹੇ,
ਉਹ ਮੈਨੂੰ ਪਕੜਨ ਵਾਸਤੇ ਹੁਣ ਵਿਉਂਤਬੰਦੀਆਂ ਬਣਾਉਣ ਲੱਗੀ ਕਿ ਕਿਸ ਤਰੀਕੇ ਬਹਿਲੋ ਕੇ ਗੁਰਦਾਸ ਨੂੰ ਪਕੜਾਂ ਤੇ ਪਕੜ ਕੇ ਇਹਨੂੰ ਸਜ਼ਾ ਦੇਵਾਂ। ਇਸ ਤਰ੍ਹਾਂ ਦੀਆਂ ਵਿਉਂਤਬੰਦੀਆਂ ਪੰਜਾਬ ਕੋਇਰ ਬਣਾਉਣ ਲੱਗੀ।
ਓਏ ਨਿਸੰਗ ਗਾਇਓ ਨਹੀਂ,
ਹਾਂ ਵਿਉਂਤਬੰਦੀਆਂ ਤਾਂ ਬਣਾ ਰਹੀ ਸੀ ਮੈਨੂੰ ਪਕੜਨ ਦੀਆਂ, ਪਰ ਨਿਸੰਗ ਹੋ ਕੇ ਉਹਨੇ ਮੈਨੂੰ ਪਕੜਾਇਆ ਨਹੀਂ। ਵੈਸੇ ਪਕੜਾ ਵੀ ਸਕਦੀ ਸੀ, ਪਰ ਨਿਸ਼ੰਕ ਹੋ ਕੇ ਉਹਨੇ ਮੈਨੂੰ ਨਹੀਂ ਪਕੜਾਇਆ। ਉਦਾਂ ਪਕੜਨ ਦੀ ਵਿਉਂਤਬੰਦੀ ਜ਼ਰੂਰ ਸੀ।
ਮੁਝ ਸੁਧ ਪਈ ਰਾਤ ਕੋ ਜਬੈ,
ਮਹਾਰਾਜ ਜੀ ਮੈਨੂੰ ਰਾਤ ਨੂੰ ਹੀ ਖਬਰ ਹੋਈ ਕਿ ਇੱਕ ਦੋ ਦਿਨਾਂ ਵਿੱਚ ਬੀਬੀ ਪੰਜਾਬ ਕੋਇਰ ਨੇ ਮੈਨੂੰ ਪਕੜ ਲੈਣਾ ਤੇ ਪਕੜ ਕੇ ਮੈਨੂੰ ਬੰਨ ਦੇਣਾ ਜਾਂ ਕੈਦ ਕਰੇਗੀ ਜਾਂ ਮਾਰੇਗੀ। ਇਹ ਗਦੋ ਮਹਾਰਾਜ ਜੀ ਮੈਨੂੰ ਰਾਤ ਨੂੰ ਇਸ ਗੱਲ ਦੀ ਖਬਰ ਹੋਈ।
ਪੰਜ ਪਣ ਥਰ ਦਰ ਤਬੈ,
ਮਹਾਰਾਜ ਜੀ ਫਿਰ ਮੈਂ ਉਥੋਂ ਨਿਕਲਣਾ ਹੀ ਚੰਗਾ ਸਮਝਿਆ ਕਿ ਬਿਨਾਂ ਕਾਰਨ ਤੋਂ ਮੈਂ ਕਿਉਂ ਉੱਥੇ ਅਣਿਆਈ ਮੌਤ ਮਰਾਂ। ਤੇ ਮਹਾਰਾਜ ਜੀ ਰਾਤ ਦੇ ਸਮੇਂ ਮੈਂ 5 ਰੁਪਈਏ ਉੱਥੇ ਬਾਬਾ ਰਾਮ ਰਾਏ ਜੀ ਦੇ ਦਿਓਰੇ ਤੇ ਰੱਖ ਕੇ
ਮਸਤਕ ਟੇਕ ਤੁਰਤ ਛੱਡ ਆਇਓ, ਰਹਿਣ ਆਪ ਕੇ ਨਿਕਟ ਤਕਾਇਓ।
ਬਾਬਾ ਰਾਮ ਰਾਏ ਜੀ ਦੇ ਦਿਓਰੇ ਤੇ 5 ਰੁਪਈਏ ਰੱਖ ਕੇ ਮੱਥਾ ਟੇਕ ਕੇ ਮਹਾਰਾਜ ਜੀ ਮੈਂ ਉਥੋਂ ਇਧਰ ਨੂੰ ਚੱਲ ਕੇ ਆ ਗਿਆ ਆਨੰਦਪੁਰ ਸਾਹਿਬ ਵੱਲ। ਤੇ ਮਹਾਰਾਜ ਜੀ ਮੈਂ ਇਹ ਸੋਚ ਕੇ ਆਇਆ ਸੀ ਕਿ ਕਲਗੀਧਰ ਜੀ ਕੋਲ ਜਾ ਕੇ ਰਵਾਂਗਾ, ਹੁਣ ਮੈਂ ਜਿਹੜੀ ਆਪਣੀ ਬਾਕੀ ਜ਼ਿੰਦਗੀ ਹੈ ਇਹ 10ਵੇਂ ਪਾਤਸ਼ਾਹ ਜੀ ਦੇ ਕੋਲ ਜਾ ਕੇ ਬਤੀਤ ਕਰਾਂਗਾ। ਇਹ ਸੋਚ ਕੇ ਮਹਾਰਾਜ ਜੀ ਮੈਂ ਇੱਥੇ ਆਇਆ ਸੀ।
ਆਏ ਸਮੀਪ ਸੁਣੀ ਸੁਧਿਆ, ਬੀਤੇ ਮਾਰ ਮਸੰਦਨ ਮਾ।
ਮਹਾਰਾਜ ਜੀ ਜਦੋਂ ਮੈਂ ਇੱਥੇ ਆਇਆ ਆਨੰਦਪੁਰ ਸਾਹਿਬ ਇੱਥੇ ਨੇੜੇ ਪਹੁੰਚਿਆ ਤੇ ਇੱਥੇ ਆ ਕੇ ਮੈਨੂੰ ਪਤਾ ਲੱਗਾ ਵੀ ਇੱਥੇ ਤੁਸੀਂ ਫੇਰ ਮਸੰਦਾਂ ਦਾ ਨੰਬਰ ਲਾਇਆ ਹੋਇਆ, ਫੜ ਫੜ ਕੇ ਮਸੰਦਾਂ ਨੂੰ ਸੋਧਾ ਲਾਇਆ ਜਾ ਰਿਹਾ, ਪਕੜ ਕੇ ਮਸੰਦਾਂ ਨੂੰ ਕੈਦ ਕੀਤਾ ਜਾ ਰਿਹਾ। ਮਹਾਰਾਜ ਹੁਣ ਹੈ ਤਾਂ ਮੈਂ ਵੀ ਮਸੰਦ ਸੀ, ਮੈਂ ਤਾਂ ਤੁਹਾਡੀ ਸ਼ਰਨ ਤੱਕ ਕੇ ਆਇਆ ਸੀ ਕਿ ਗੁਰੂ ਜੀ ਕੋਲ ਰਹਾਂਗਾ, ਪਰ ਇੱਥੇ ਆ ਕੇ ਪਤਾ ਲੱਗਾ ਕਿ ਤੁਸੀਂ ਮਸੰਦਾਂ ਨੂੰ ਸੋਧਾ ਲਾ ਰਹੇ ਹੋ।
ਪ੍ਰਥਮੇ ਰਾਮ ਰਾਏ ਕੇ ਪਾਸੇ ਤੁਮ ਸਮਤਾ ਕੇ ਬਾਕ ਪ੍ਰਕਾਸ਼ੇ।
ਮਹਾਰਾਜ ਜੀ ਮੈਂ ਪਹਿਲਾਂ ਜਿਹੜਾ ਪਾਪ ਕੀਤਾ ਸੀ ਉਹ ਮੈਨੂੰ ਯਾਦ ਆ ਗਿਆ ਕਿ ਜਦੋਂ ਮੈਂ ਬਾਬਾ ਰਾਮ ਰਾਏ ਜੀ ਦੇ ਕੋਲ ਬਚਨ ਕੀਤਾ ਸੀ, ਤੁਹਾਡੇ ਬਰਾਬਰ ਬਾਬਾ ਰਾਮ ਰਾਏ ਜੀ ਨੂੰ ਦੱਸਿਆ ਸੀ, ਤੇ ਮੈਂ ਨਾ ਕਹਿਣ ਵਾਲਾ ਖੋਟਾ ਬੋਲ ਆਪਣੇ ਮੂੰਹੋਂ ਬੋਲਿਆ ਸੀ।
ਅਤੇ ਤੀਰ ਤਾਰਾ ਮਮ ਭਾਏ ਮਿਲ ਜਮਨਾ ਤੁਮ ਬਾਤ ਚਲਾਏ।
ਮਹਾਰਾਜ ਤੁਹਾਡੀ ਬਰਾਬਰੀ ਦੇ ਮੈਂ ਬੋਲ ਕਹੇ ਸਨ, ਆਪਣੇ ਮੁਖੋਂ ਕਿਹਾ ਸੀ ਮੇਰਾ ਭਰਾ ਤਾਰਾ ਬੜਾ ਸੂਰਮਾ, ਜੇ ਗੁਰੂ ਗੋਬਿੰਦ ਸਿੰਘ ਜੀ ਤੀਰ ਚਲਾਉਂਦੇ ਨੇ ਤੇ ਮੇਰਾ ਭਰਾ ਤਾਰਾ ਵੀ ਬੜੇ ਤੀਰ ਚਲਾਉਂਦਾ, ਉਹਨੂੰ ਵੀ ਬੜੇ ਤੀਰ ਚਲਾਉਣੇ ਆਉਂਦੇ ਨੇ, ਜਵਾਬ ਦੇਣਾ ਜਾਣਦਾ। ਮਹਾਰਾਜ ਮੈਂ ਇਹ ਬੋਲ ਉਦੋਂ ਬੋਲੇ ਸਨ ਤੁਹਾਡੀ ਬਰਾਬਰੀ ਕਰਨ ਵਾਸਤੇ।
ਮਿਲ ਜਮਨਾ ਤੁਮ ਬਾਤ ਚਲਾਏ।
ਮਹਾਰਾਜ ਜੀ ਜਦੋਂ ਜਮਨਾ ਦੇ ਵਿੱਚ ਤੁਹਾਡੇ ਨਾਲ ਮੇਰਾ ਮੇਲ ਹੋਇਆ ਸੀ ਉਦੋਂ ਵੀ ਇਸ ਗੱਲ ਦਾ ਜ਼ਿਕਰ ਹੋਇਆ ਸੀ, ਤੁਸੀਂ ਕਿਹਾ ਸੀ ਕਿ ਜਦੋਂ ਕਿਹਾ ਸੀ ਕਿ ਤਾਰਾ ਤੀਰ ਚਲਾਏਗਾ ਉਦੋਂ ਉਹਦੇ ਹੋਇਆ ਸੀ ਤੇ ਹੁਣ ਅੱਜ ਉਹ ਅਸਤ ਹੋ ਗਿਆ। ਇਹ ਬਚਨ ਮਹਾਰਾਜ ਸੱਚੀ ਪਾਤਸ਼ਾਹ ਜੀ ਤੁਸੀਂ ਉਸ ਵਕਤ ਕਹੇ ਸਨ।
ਸੋ ਸਿਮਰਨ ਕਰ ਡਰਿਓ ਧਾਰਾ।
ਮਹਾਰਾਜ ਉਹ ਗੱਲ ਯਾਦ ਕਰਕੇ ਮੇਰਾ ਮਨ ਡਰ ਗਿਆ ਕਿ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਪੁਰਾਣੀ ਗੱਲ ਚੇਤੇ ਕਰਕੇ ਅੱਜ ਮੇਰੇ ਨਾਲ ਵੈਰ ਨਾ ਕੱਢਣ। ਕਿਤੇ ਅੱਜ ਮੈਨੂੰ ਪਕੜ ਕੇ ਦੂਜੇ ਮਸੰਦਾਂ ਵਾਂਗੂ ਸੋਧਾ ਨਾ ਲਾਉਣ। ਮਹਾਰਾਜ, ਇਸ ਕਰਕੇ ਮੇਰਾ ਮਨ ਡਰ ਗਿਆ ਸੀ ਤੇ ਮੈਂ ਵਾਪਸ ਮੁੜ ਚੱਲਿਆ ਸੀ। ਰਸਤੇ ਵਿੱਚੋਂ ਹੀ ਤੁਹਾਡੇ ਤੱਕ ਨਹੀਂ ਸੀ ਆਇਆ ਤੇ ਰਸਤੇ ਵਿੱਚੋਂ ਹੀ ਮਹਾਰਾਜ ਜੀ ਮੈਂ ਵਾਪਸ ਮੁੜ ਚੱਲਿਆ ਸੀ।
ਬਿਨਾਂ ਮਿਲੇ ਚੋਂ ਕਰੋ ਸਿਦਾਰਾ,
ਬਿਨਾਂ ਮਿਲਿਆ ਤੁਹਾਨੂੰ ਮਹਾਰਾਜ ਜੀ ਮੈਂ ਇੱਥੋਂ ਜਾਣਾ ਚਾਹੁੰਦਾ ਸੀ, ਬਿਨਾਂ ਮਿਲਿਆ ਇੱਥੋਂ ਟੁਰ ਜਾਣਾ ਚਾਹੁੰਦਾ ਸੀ।
ਆਪ ਹਕਾਰ ਦਰਸ ਕੋ ਦੀਨਾ, ਹੇ ਪ੍ਰਭੂ ਇਤੋਤ ਇਉਂ ਡਰ ਕੀਨਾ।
ਮਹਾਰਾਜ ਜੀ, ਤੁਸੀਂ ਬੜਾ ਤਰਸ ਕੀਤਾ, ਮੈਂ ਤਾਂ ਮੁੜ ਚੱਲਿਆ ਸੀ, ਪਰ ਤੁਸੀਂ ਆਪ ਦਇਆ ਕਰਕੇ ਮੈਨੂੰ ਆਪਣੇ ਕੋਲ ਬੁਲਾ ਕੇ ਮੈਨੂੰ ਆਪਣੇ ਦਰਸ਼ਨ ਦੇ ਦਿੱਤੇ ਨੇ। ਇਧਰ ਉਧਰ ਦਾ ਮੇਰੇ ਮਨ ਵਿੱਚ ਇਸ ਤਰ੍ਹਾਂ ਦਾ ਡਰ ਬਣਿਆ ਹੋਇਆ ਸੀ।
ਸ਼੍ਰੀ ਪ੍ਰਭ ਮੁਸਕਾਵਤ ਬਚ ਕਹਾ,
ਕਲਗੀ ਧਰ ਜੀ ਨੇ ਭਾਈ ਬਹਿਲੋ ਕੇ ਗੁਰਦਾਸ ਦੇ ਇਹ ਬੇਨਤੀ ਸੁਣੀ। ਸੁਣ ਕੇ ਮਹਾਰਾਜ ਜੀ ਮੁਸਕੁਰਾ ਕੇ ਬੋਲੇ,
ਤੋਹੇ ਬਡੋ ਹੋਇਓ ਸਿੱਖ ਮਹਾ।
ਮਹਾਰਾਜ ਜੀ ਕਹਿੰਦੇ, ਗੁਰਦਾਸ ਜੀ, ਤੁਹਾਡਾ ਜਿਹੜਾ ਵਡੇਰਾ ਹੈ, ਤੁਹਾਡਾ ਬਜ਼ੁਰਗ ਬੜਾ ਮਹਾਨ ਸਿੱਖ ਹੋਇਆ ਗੁਰੂ ਘਰ ਦਾ। ਤੁਹਾਡੇ ਬਜ਼ੁਰਗ ਬੜੇ ਮਹਾਨ ਸਿੱਖ ਹੋਏ ਨੇ ਗੁਰੂ ਘਰ ਦੇ।
ਭਾਈ ਪਦ ਬੈਲੋ ਲੀਏ ਗੁਰ ਤੇ,
ਗੁਰੂ ਸਾਹਿਬ ਜੀ ਦੇ ਕੋਲੋਂ ਉਹਨਾਂ ਨੂੰ ਭਾਈ ਪਦਵੀ ਮਿਲੀ ਹੈ। ਭਾਈ ਬਹਿਲੋ ਨੂੰ ਭਾਈ ਕੀ ਪਦਵੀ ਜਿਹੜੀ ਹੈ ਭਾਈ ਬਹਿਲੋ ਨੂੰ ਪ੍ਰਾਪਤ ਹੋਈ ਹੈ।
ਇਸ ਕਰਕੇ ਸੇਵਕ ਤੁਮ ਤੁਰਤੇ,
ਇਸ ਘਰ ਦੇ ਤੁਸੀਂ ਧੁਰ ਤੋਂ ਹੀ ਮੁੱਢ ਤੋਂ ਹੀ ਸਿੱਖ ਹੋ, ਸੇਵਕ ਹੋ, ਤੁਹਾਡੇ ਪਿਤਾ ਦਾਦਾ ਜੀ ਗੁਰੂ ਘਰ ਦੇ ਸੇਵਕ ਹਨ।
ਰੋਜ ਰਜਤ ਪਣ ਕੀ ਨੋ ਦੋਏ, ਰੱਖ ਲਈਏ ਆਪਣੇ ਡਿਗ ਤੋਏ।
ਮਹਾਰਾਜ ਜੀ ਨੇ ਆਖਿਆ, ਤੁਸੀਂ ਹੁਣ ਸਾਡੇ ਕੋਲ ਹੀ ਰਹੋ। ਹੁਕਮ ਕਰ ਦਿੱਤਾ ਸੇਵਾਦਾਰਾਂ ਨੂੰ ਕਿ ਭਾਈ ਬਹਿਲੋ ਕੇ ਗੁਰਦਾਸ ਨੂੰ ਰੋਜ਼ 2 ਰੁਪਈਏ ਜਿਹੜੇ ਇਹਨੇ ਰੋਜ਼ ਦਾ ਰੋਜ਼ੀਨਾ ਦੇਣਾ, 2 ਰੁਪਈਏ ਰੋਜ਼ ਦੇ ਖਜ਼ਾਨੇ ਵਿੱਚੋਂ ਇਹਨਾਂ ਨੂੰ ਦੇਣੇ ਨੇ। ਕਹਿ ਕੇ ਮਹਾਰਾਜ ਜੀ ਨੇ ਭਾਈ ਬਹਿਲੋ ਕੇ ਗੁਰਦਾਸ ਨੂੰ ਆਪਣੇ ਕੋਲ ਰੱਖ ਲਿਆ।
ਦਿਵਸ ਅਗਲੇ ਸੰਗਤ ਆਏ,
ਅਗਲੇ ਦਿਨ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਕੁਝ ਸੰਗਤਾਂ ਆਈਆਂ।
ਨਮੋ ਕੀਨ ਸੁਧ ਬੈਠ ਬਤਾਏ,
ਸਤਿਗੁਰਾਂ ਨੂੰ ਮੱਥਾ ਟੇਕ ਕੇ ਸੰਗਤ ਨੇ ਬੇਨਤੀ ਕੀਤੀ, ਰਸਤੇ ਦੀ ਕੁਝ ਖਬਰ ਮਹਾਰਾਜ ਜੀ ਨੂੰ ਸੁਣਾਈ।
ਪਾਰ ਗ੍ਰਾਮ ਬਜਰੋੜ ਮਹਾਨਾ, ਸਤਗੁਰ ਸੰਗ ਬੈਰ ਤਿੰਨ ਠਾਨਾ।
ਕਹਿਣ ਲੱਗੀ ਸੰਗਤ, ਮਹਾਰਾਜ ਜੀ, ਅਸੀਂ ਤੁਹਾਡੇ ਦਰਸ਼ਨਾਂ ਨੂੰ ਆ ਰਹੇ ਸੀ ਤੇ ਸਤਲੁਜ ਦਰਿਆ ਤੋਂ ਪਾਰਲੇ ਪਾਸੇ ਇੱਕ ਪਿੰਡ ਹੈ ਬਜਰੂੜ, ਤੇ ਮਹਾਰਾਜ ਜੀ ਜਿਹੜਾ ਇਹ ਬਜਰੂੜ ਪਿੰਡ ਹੈ, ਉਥੋਂ ਦੇ ਜਿਹੜੇ ਲੋਕ ਨੇ ਉਹ ਤੁਹਾਡੇ ਨਾਲ ਵੈਰ ਕਮਾਉਂਦੇ ਨੇ, ਤੁਹਾਡੀ ਸੰਗਤ ਨਾਲ, ਤੁਹਾਡੇ ਸਿੱਖਾਂ ਨਾਲ ਮਨ ਚ ਵੈਰ ਰੱਖਦੇ ਹਨ।
ਆਵਤ ਪਿਕ ਸੰਗਤ ਸਮਦਾਏ,
ਮਹਾਰਾਜ ਜੀ ਉਥੋਂ ਸੰਗਤ ਲੰਘ ਕੇ ਆ ਰਹੀ ਸੀ, ਬਜਰੂੜ ਪਿੰਡ ਦੇ ਕੋਲੋਂ ਸਿੱਖ ਲੰਘ ਕੇ ਆ ਰਹੇ ਸਨ।
ਕਰਤਾ ਨਿਕਟ ਧਾਏ ਅਗਵਾਏ,
ਅੱਗੇ ਸਤਲੁਜ ਦਰਿਆ ਸੀ, ਦਰਿਆ ਦੇ ਕੋਲ ਤੱਕ ਭੱਜ ਕੇ ਆਏ ਸਿੱਖ।
ਲੁੱਟਿਓ ਮਾਰਗ ਕਰ ਬਲ ਭਾਰਾ,
ਮਹਾਰਾਜ ਉਹ ਜਿਹੜੇ ਬਜਰੂੜ ਦੇ ਲੋਕ ਸੀ ਉਹਨਾਂ ਨੇ ਤੁਹਾਡੀ ਸੰਗਤ ਨੂੰ ਲੁੱਟਿਆ। ਰਸਤੇ ਵਿੱਚ ਸਿੱਖਾਂ ਦੇ ਕੋਲ ਜਿਹੜੀਆਂ ਵਸਤੂਆਂ ਸਨ, ਪਦਾਰਥ ਸਨ, ਪਿਟਾਵਾਂ ਸਨ, ਉਹਨਾਂ ਬਜਰੂੜ ਦੇ ਲੋਕਾਂ ਨੇ ਤੁਹਾਡੀ ਸੰਗਤ ਨੂੰ ਲੁੱਟਿਆ ਹੈ।
ਛੀਨ ਵਸਤ ਕੋ ਕੇਤਕ ਮਾਰਾ,
ਔਰ ਕਈ ਵਸਤੂਆਂ ਉਹਨਾਂ ਕੋਲੋਂ ਖੋਹ ਲਈਆਂ, ਕਈਆਂ ਨੂੰ ਮਾਰਿਆ ਤੇ ਕਈਆਂ ਨੂੰ ਜ਼ਖਮੀ ਕੀਤਾ ਹੈ।
ਦੇਤ ਰਹੇ ਬੋ ਗੁਰੂ ਦੁਹਾਏ, ਨੈ ਮਾਨੈ ਕੀਨੀ ਚਰਤਾਏ।
ਮਹਾਰਾਜ ਜੀ ਤੁਹਾਡੀ ਦੁਹਾਈ ਦਿੰਦੇ ਰਹੇ ਕਿ ਭਾਈ ਇਹ ਗੁਰੂ ਕੀ ਸੰਗਤ ਹੈ, ਗੁਰੂ ਕੇ ਸਿੱਖ ਨੇ, ਪਰ ਮਹਾਰਾਜ ਜੀ ਉਹਨਾਂ ਨੇ ਕਿਸੇ ਨੇ ਆਪ ਜੀ ਦਾ ਨਾਂ ਨਹੀਂ ਮੰਨਿਆ, ਸਭ ਨੇ ਮੂਰਖਤਾਈ ਕਰਕੇ ਸਾਰੀ ਸੰਗਤ ਨੂੰ ਲੁੱਟਿਆ ਤੇ ਮਾਰਿਆ ਹੈ।
ਸੁਣ ਕਲਗੀ ਧਰ ਕੋਪ ਵਿਸਾਲਾ,
ਕਲਗੀ ਧਰ ਜੀ ਸੁਣ ਕੇ ਬੀਰ ਰਸ ਵਿੱਚ ਆ ਗਏ ਕਿ ਸਾਡੇ ਨੇੜੇ ਹਾਲੇ ਵੀ ਇਸ ਤਰ੍ਹਾਂ ਦੀਆਂ ਕੁਰੀਤੀਆਂ ਕਰਦੇ ਨੇ। ਅੱਗੇ ਨੂੰ ਪਿੰਡ ਵਾਲਿਆਂ ਨੂੰ ਪਹਿਲਾਂ ਸੋਧਾ ਲਾਇਆ, ਉਹਨਾਂ ਪਿੰਡ ਵਾਲਿਆਂ ਦਾ ਪ੍ਰਮਾਣ ਇਹਨਾਂ ਤੱਕ ਹਾਲੇ ਪਹੁੰਚਿਆ ਨਹੀਂ, ਆਲਸੂਨ ਮਾਰਿਆ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਇਹਨਾਂ ਨੂੰ ਹੁਣ ਸੋਧਾ ਲਾਣਾ ਪਏਗਾ ਜਿਨ੍ਹਾਂ ਨੇ ਏਦਾਂ ਦੀ ਕੁਰੀਤੀ ਕੀਤੀ ਹੈ।
ਤਿੰਨ ਲੋਕਨ ਕੇ ਭੇਜਨ ਕਾਲਾ,
ਮਹਾਰਾਜ ਜੀ ਸੱਚੇ ਪਾਤਸ਼ਾਹ ਬੀਰ ਰਸ ਵਿੱਚ ਆਏ ਤੇ ਕਹਿੰਦੇ, ਮਾਨੋ ਹੁਣ ਇਹਨਾਂ ਤੇ ਕਾਲ ਆ ਗਿਆ ਜਿਨ੍ਹਾਂ ਨੇ ਸਾਡੀ ਸੰਗਤ ਨੂੰ ਲੁੱਟਿਆ, ਮਾਨੋ ਇਹਨਾਂ ਦਾ ਕਾਲ ਇਹਨਾਂ ਦੇ ਸਿਰ ਉੱਤੇ ਆ ਪਹੁੰਚਿਆ ਹੈ, ਇਸੇ ਕਰਕੇ ਇਹਨਾਂ ਨੇ ਖੋਟਾ ਕਰਮ ਕੀਤਾ ਹੈ।
ਇੱਕ ਦੋ ਦਿਨ ਅੰਤਰ ਕੋ ਪਾਏ,
ਮਹਾਰਾਜ ਜੀ ਨੇ ਉਸੇ ਦਿਨ ਹਮਲਾ ਨਹੀਂ ਕੀਤਾ, एक दो दिन का महाराज जी ने फर्क पाया है।
गुरु अरुडन को फरमाए
दो दिन जदों बीत गए महाराज जी ने हुक्म किया चलो भाई शिकार खेडन चलिए। शिकार खेडन वास्ते महाराज जी ने तैयारी कर ली।
बाजी उठी होरन जीत नगारा सुनी बंब सिंगन किए त्यारा।
महाराज जी का रणजीत नगारा अगे अगे बज पिया और रणजीत नगारे दी आवाज सारे सिंघा ने सारे पंथ ने सरबत खालसे ने रणजीत नगारे दी आवाज कन्नी सुनी है।
आए पर दीन पाए कर तब
जिन्ने सूरमे सन त्यार बर त्यार हो गए घोड़िया ते काठिया पा लिया नगारे दी आवाज सुन के
चले जितक पैदल थे सब
जेडे पैदल सन पैदल चल पे घोड़ सवारा ने घोड़े तैयार कर ले ते चल पे।
घर शमशेर हुए शमशेर
और शमशीरा गात्रे कस के शेरा दे समान शेर बन के चल पे।
कसी कमर गए तुपक कनेर
कमर कसे कर ले बंदूकां दे विच गोलियां पा के बंदूकां तैयार कर लिया।
कीनस गुरु अखेर बहाना
महाराज जी शिकार खेडन दे बहाने चढ़े ने शिकार खेडन वास्ते चढ़े हन।
जमो बृंद जुत के प्रस्थाना
बहुत सारिया फौजां दे समेत महाराज जी ने श्री आनंदपुर साहब तो प्रस्थान कीता है।
सलता पार उतर कर फिरे
महाराज जी आज सतलुज दरिया पार करके आए ने दरिया पार करके महाराज जी उधरले इलाके च फिरन लगे हन।
सहज सुभाए खेरा करे
सहज सुभाए महाराज जी शिकार खेड रहे हन।
इति उत बिचरत पहुंचे ता दुष्ट बजरूड़ ग्राम तो जा
इधर उधर विचरदिया महाराज जी उथे पहुंच गए जिथे दुष्ट लोकां दा पिंड बजरूड़ वसदा सी। बजरूड़ नगर जिथे बहुते दुष्ट दोखी गुरु घर दे वसदे सन उथे महाराज जी आ पहुंचे हन।
निकट होए कर मारो मारे
महाराज जी जदों नेड़े होए हुक्म कर दिता खालसा जी मार मुकाओ इन्हां सारे पिंड वासियां नूं इना नू उजाड़ के नगर थे बना दियो।
ओरण परे बीरी कबारे
महाराज जी दा हुक्म सुनदिया सार सतगुरां दे सूरमे बहादुर इको वार हमला करके पिंड दे उते टुट के पै गए।
गुजर अर रंगड़ दे जाते
खालसा जी हुण इस पिंड दे विच दो बरादरियां रहिंदियां सी जातियां एक गुजर ते दूजे रंगड़ जेड़ा पहला नू पिंड मारिया सी उथे भी यही रहिंदे सन। ए गुरु घर नाल बड़ा बड़ा बहुत भारी विरोध रखते रहे ने गुजर ते रंगड़ मुसलमान जाति दे विच्चों ही सन तो उस वक्त ना गुजरां ते रंगड़ां दा जिहड़ा पिंड सी बजरूड़
जानियो जबै होत पे काते
गुजरां रंगड़ां ने जदों वेख्या कि हुण साडा घात होवेगा गुरु जी ने साडे ते हमला कर दिता इन्हां वेख्या हुण साडा अंत होवेगा।
गै गै शस्त्र बने सावधाना
फड़ फड़ के शस्त्र ए भी अगों सावधान हो गए लड़न वास्ते
जड़े सदन जे होते माना
जेड़े इन्हां दे घर सी वड्डे वड्डे उन्हां घरां दे कोठियां दीआं छत्तां ते चढ़ गए मारन वास्ते।
उते ग्राम मैं दुर्ग छुटेरा
इन्हां दे पिंड दे विच इक छोटा जिहा किला भी बणिया होया सी बजरूड़ पिंड दे विच इक किला उसारिया होया सी।
जाए प्रवेशे बहुत इस मेरा
बहुते गुजर रंगड़ अपनिया जाना बचाउण वास्ते उस किले विच जा बड़े हन।
थाओ थाओ कर कै तकड़ाई
थां थां ते ना गुजरा रंगड़ा ने पूरी तकड़ाई कर ली लड़न वास्ते।
छुटी तुपक गन मची लड़ाई
कड़ा कड़ी होण लगी बंदूकां दीआं गोलियां दागियां जाण लगियां लड़ाई मच गई लड़ाई शुरू हो गई।
पर बरूद मुष्टन को डाला
मुष्टा भर भर के बरूद दियां मुठियां भर भर के बंदूकां दियां नलियां च पा के गजां नाल ठोक के तैयार करके गोलियां दागदे ने।
ठोकत गुलकां गजै निकालै
गोलियां पा के ठोकदे ने फिर गज बाहर कढ़दे हन।
शीघर कला पर जोड़ै तोड़े
बड़ी छेती नाल कला दे उत्ते तोड़े जोड़दे हन।
धरै पलीते पर कुछ मोड़े
फिर पलीता मोड़ के नाल तुखा के लौंदे हन।
दस्त रवां कर तुरत तक
अपना दस्त रवां करके बंदूकां दे निशाने ला के फिर तक के गोली चलाउंदे हन।
तुखें उठें तत्काल तड़ाकें
और तड़ाक दे के आवाज आउंदी जदों गोली चलदी है तुख के मानो गोली नहीं चलदी ਬੰਦੂਕ ਦੇ ਮੂੰਹ ਵਿੱਚੋਂ ਅੱਗ ਨਿਕਲਦੀ ਹੈ
ਸ਼ੂਕਤ ਗੋਰੀ ਫੋੜ ਸਰੀਰੰਗ
ਸ਼ੂਕਦੀ ਹੋਈ ਗੋਲੀ ਜਾਂਦੀ ਜਿਹਨੂੰ ਵੀ ਜਾ ਕੇ ਵੱਜਦੀ ਹੈ ਉਹਦੇ ਸਰੀਰ ਨੂੰ ਭੰਨ ਕੇ ਤੋੜ ਕੇ ਗੋਲੀ ਪਾਰ ਜਾ ਨਿਕਲਦੀ ਹੈ
ਨਿਕਸਤ ਸ਼ਰਾਉਣ ਭੀਗਤ ਚੀਰੰਗ
ਜਿਹਨੂੰ ਜਾ ਕੇ ਗੋਲੀ ਵੱਜਦੀ ਆ ਸਰੀਰ ਚੋਂ ਲਹੂ ਦੀਆਂ ਤਤੀਰੀਆਂ ਪੱਕ ਪੱਕ ਕਰਕੇ ਬਾਹਰ ਨੂੰ ਨਿਕਲਦੀਆਂ ਨੇ ਡੁੱਲਦੀਆਂ ਨੇ ਔਰ ਤਤੀਰੀਆਂ ਬਾਹਰ ਨਿਕਲਦੀਆਂ ਤੇ ਸਰੀਰ ਤੇ ਪਾਏ ਹੋਏ ਕੱਪੜੇ ਉਸ ਲਹੂ ਨਾਲ ਭਿੱਜ ਰਹੇ ਨੇ
ਹੋਏ ਕਾਇਲ ਕਾਵਨ ਪਵਕੰਤੇ
ਕਾਇਲ ਹੋ ਕੇ ਬੜੇ ਜ਼ਖਮੀ ਹੋ ਕੇ ਸੂਰਮੇ ਘੁੰਮਦੇ ਨੇ ਔਰ ਉਹਨਾਂ ਦੇ ਸਰੀਰ ਤੇ ਲੱਗੇ ਹੋਏ ਜਿਹੜੇ ਜ਼ਖਮ ਨੇ ਉਹ ਪੱਕ ਪੱਕ ਕਰਦੇ ਨੇ ਉਹਨਾਂ ਦੇ ਵਿੱਚੋਂ ਪੱਕ ਪੱਕ ਕਰਨ ਦੀ ਆਵਾਜ਼ ਆਉਂਦੀ ਤੇ ਖੂਨ ਬਾਹਰ ਨਿਕਲਦਾ ਹੈ
ਇੱਕ ਘੁੰਮ ਤੇ ਇੱਕ ਪ੍ਰਾਣ ਤਜੰਤੇ
ਕਾਇਲ ਹੋ ਕੇ ਘੁੰਮਦੇ ਨੇ ਇੱਕ ਪ੍ਰਾਣ ਤਜ ਰਹੇ ਨੇ ਆਪਣੇ ਸਰੀਰ ਤਿਆਗ ਰਹੇ ਨੇ
ਇੱਕ ਭੀਖਨ ਪਿਕ ਹੋਵਤ ਭੀਰੋ
ਔਰ ਇੱਕ ਬੜਾ ਭਿਆਨਕ ਮਾਹੌਲ ਵੇਖ ਕੇ ਜੰਗ ਦਾ ਜਦੋਂ ਪੰਜ ਸੱਤ ਬੰਦਿਆਂ ਨੂੰ ਮਰਿਆ ਵੇਖਦੇ ਨੇ ਲਹੂ ਡੁੱਲਦਾ ਵੇਖਦੇ ਨੇ ਤੇ ਵੇਖਦਿਆਂ ਉਹਨਾਂ ਦੇ ਮਨ ਕਾਇਰਾਂ ਵਾਂਗੂ ਡਰ ਜਾਂਦੇ ਹਨ
ਦਬਕੇ ਏਕ ਛੋਰ ਕਰ ਤੀਰ
ਔਰ ਇੱਕ ਜਿਹੜੇ ਨੇ ਉਹ ਕੋਲ ਖਲੋ ਕੇ ਕਹਿੰਦੇ ਦਬਕ ਗਏ ਹਨ ਇੱਕ ਪਿੱਛੇ ਜੇ ਹੋ ਕੇ ਖਲੋ ਗਏ ਹਨ
ਸਿੰਘਨ ਵਹਿਰ ਚੁਗਿਰ ਦਾ ਘੇਰਾ ਕਾਲ ਕਾਲ ਕਮਸਾਨ ਕਨੇਰਾ
ਸਤਿਗੁਰਾਂ ਦੇ ਸੂਰ ਬੀਰ ਬਹਾਦਰ ਯੋਧਿਆਂ ਨੇ ਚਾਰੇ ਪਾਸਿਓ ਨਗਰ ਘੇਰ ਲਿਆ ਚਾਰੇ ਪਾਸਿਓ ਚੁਗਿਰਦਾ ਘੇਰ ਕੇ ਬੜਾ ਭਿਆਨਕ ਘਮਾਸਾਨ ਜੰਗ ਕੀਤਾ ਹੈ
ਘੇਰ ਘੇਰ ਘੇਰਨ ਤੇ ਕਨੇ
ਔਰ ਘੇਰ ਘੇਰ ਕੇ ਘੋੜਿਆਂ ਦੇ ਨਾਲ ਚਾਰੇ ਪਾਸਿਓ
ਤਾਕ ਤਾਕ ਤੁਪ ਕਨਕੇ ਅਨੇ
ਤੱਕ ਤੱਕ ਕੇ ਬੰਦੂਕਾਂ ਦੀਆਂ ਗੋਲੀਆਂ ਦੇ ਨਿਸ਼ਾਨੇ ਗੁਰੂ ਕੇ ਸੂਰਮੇ ਗੋਲੀਆਂ ਦਾਗਦੇ ਹਨ
ਪੈਦਲ ਚਮੂ ਗੁਰੂ ਕੀ ਆਏ
ਮਹਾਰਾਜ ਜੀ ਦੀ ਜਿਹੜੀ ਪੈਦਲ ਫੌਜ ਸੀ ਪੈਦਲ ਚੱਲਣ ਵਾਲੇ ਸੂਰਮੇ ਸਨ ਉਹ ਵੀ ਆ ਗਏ
ਭਈ ਨਿਕਟ ਬਡ ਮਾਰ ਮਚਾਏ
ਉਹ ਜਦੋਂ ਨੇੜੇ ਹੋਏ ਕਿਲੇ ਦੇ ਇਹਨਾਂ ਰੰਗੜਾਂ ਦੇ ਤੇ ਗੁਜਰਾਂ ਦੇ ਨੇੜੇ ਹੋਏ ਤੇ ਬੜਾ ਭਿਆਨਕ ਜੰਗ ਹੋਇਆ
ਪ੍ਰਭ ਜੀ ਦੇਖੇ ਖਰੇ ਤਮਾਸ਼ਾ ਕਰ ਕਰ ਓਜ ਦੇਖਾਂ ਮੈਂ ਦਾਸਾ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜੰਗ ਆਪਣੇ ਨੇਤਰਾਂ ਨਾਲ ਖਲੋਤੇ ਵੇਖ ਰਹੇ ਨੇ ਤੇ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਆਪਣਾ ਜ਼ੋਰ ਲਾ ਲਾ ਕੇ ਤਾਣ ਲਾ ਲਾ ਕੇ ਲੜਦੇ ਨੇ ਔਰ ਸਤਿਗੁਰਾਂ ਨੂੰ ਵਿਖਾਉਂਦੇ ਹਨ
ਹੋਏ ਹੇਲਾ ਕਰਕੇ ਮਾਰੋ ਮਾਰਾ
ਹੱਲਾ ਕਰਦੇ ਨੇ ਮਾਰੋ ਮਾਰ ਦਾ ਮੂੰਹ ਤੋਂ ਬਕਾਰਾ ਬੋਲਦੇ ਹਨ
ਜਾਏ ਪ੍ਰਵੇਸ਼ੇ ਗ੍ਰਾਮ ਮਜਾਰਾ
ਪਿੰਡ ਦੇ ਵਿੱਚ ਪ੍ਰਵੇਸ਼ ਕਰਕੇ ਸਤਿਗੁਰਾਂ ਦੇ ਸੂਰਮੇ ਲੜਦੇ
ਘਰ ਘਰ ਚਰੇ ਚਲਾਵੇਂ ਜੈ ਜੈ
ਜਿੱਥੇ ਜਿੱਥੇ ਘਰਾਂ ਦੇ ਉੱਤੇ ਖਲੋਤੇ ਜਿਹੜੇ ਗੁੱਜਰ ਤੇ ਰੰਗੜ ਗੋਲੀਆਂ ਚਲਾ ਰਹੇ ਸਨ
ਹਲਾਏ ਪਹੁੰਚ ਕਰ ਤੈ ਤੈ
ਜਿੱਥੇ ਜਿੱਥੇ ਚਲਾ ਰਹੇ ਸੀ ਉੱਥੇ ਉੱਥੇ ਜਾ ਕੇ ਸਿੰਘਾਂ ਮਾਰ ਮਾਰ ਗੋਲੀਆਂ ਕੋਠਿਆਂ ਦੀਆਂ ਛੱਤਾਂ ਤੋਂ ਹੀ ਮਾਰ ਮਾਰ ਸੁੱਟਿਆ ਥੱਲੇ ਇਹਨਾਂ ਨੂੰ
ਗੁੱਜਰ ਰੰਗੜ ਲੈ ਲੈ ਆਡੋ
ਗੁੱਜਰ ਤੇ ਰੰਗੜ ਆਡੋ ਲੈ ਕੇ ਆਸਰਾ ਲੈ ਕੇ ਲੜਦੇ ਹਨ
ਕਸ ਕਸ ਤੁਪਕਨ ਤੱਕ ਤੱਕ ਛਾਡੋ
ਤੱਕ ਤੱਕ ਕੇ ਬੰਦੂਕਾਂ ਦੀਆਂ ਗੋਲੀਆਂ ਛੱਡਦੇ ਚਲਾਉਂਦੇ ਨੇ
ਤਿੰਨਕੋ ਅੰਗ ਕਿਤੋਂ ਦਿਖ ਜਾਏ
ਹੁਣ ਲੁਕ ਲੁਕ ਕੇ ਕੋਈ ਕੋਠੇ ਦੀ ਛੱਤ ਦੇ ਓਹਲੇ ਹੋ ਕੇ ਚਲਾਉਂਦਾ ਪਰ ਉਹਨਾਂ ਦੇ ਅੰਗ ਜਿਹੜੇ ਦਿਸਦੇ ਨੇ ਮਾੜੇ ਮੋਟੇ ਸਰੀਰ ਦਿਸਦੇ ਨੇ ਜਿੱਥੋਂ ਜਿੱਥੋਂ ਵੀ ਸਿੰਘਾਂ ਨੂੰ ਦਿਸਦੇ ਨੇ
ਦਾਛਿਨ ਗੁਲਕਾਂ ਲਾਗੋ ਇੱਕ ਆਏ
ਜੇ ਕੋਈ ਮਾੜਾ ਜਿਹਾ ਸਿਰ ਉੱਤੇ ਕਰਕੇ ਵੇਖਣ ਲੱਗਦਾ ਸਿੰਘਾਂ ਦਾ ਨਿਸ਼ਾਨਾ ਇੰਨਾ ਜ਼ਿਆਦਾ ਹੈ ਕਿ ਮਾੜਾ ਜਿਹਾ ਵੀ ਕੋਈ ਅੰਗ ਦਿਸਦਾ ਨਾ ਜੇ ਕਿਸੇ ਦਾ ਸਿਰ ਉੱਤੇ ਨੂੰ ਮੁੰਡੀ ਚੁੱਕ ਕੇ ਵੇਖਦਾ ਥਾ ਗੋਲੀ ਵੱਜਦੀ ਮੱਥੇ ਵਿੱਚੋਂ ਪਾਰ ਜਾ ਨਿਕਲਦੀ ਹੈ ਕੋਈ ਮੋਢਾ ਉੱਤੇ ਨੂੰ ਕਰਦਾ ਜਾਂ ਪਾਸੇ ਨੂੰ ਹੋ ਕੇ ਵੇਖਦਾ ਜਿਹੜਾ ਸਰੀਰ ਦਾ ਅੰਗ ਉਹਨਾਂ ਦਾ ਦਿਸਦਾ ਹੈ ਆਡੇ ਦੇ ਵਿੱਚੋਂ ਜਾਂ ਆਸਰੇ ਦੇ ਵਿੱਚੋਂ ਨਿਕਲ ਕੇ ਬਾਹਰ ਨੂੰ ਆਉਂਦੇ ਨੇ ਤੇ ਸਿੰਘਾਂ ਦੀ ਗੋਲੀ ਉਹਨਾਂ ਨੂੰ ਜਾ ਵੱਜਦੀ ਹੈ
ਲਗਾ ਸੀਸ ਜਨ ਹੰਡੀਆ ਫੋਰੇ
ਉਹਨਾਂ ਦੇ ਸਿਰਾਂ ਤੇ ਗੋਲੀਆਂ ਜਾ ਕੇ ਵੱਜਦੀਆਂ ਨੇ ਇੱਦਾਂ ਮਾਨੋ ਜਿਵੇਂ ਮੱਖਣ ਦੀਆਂ ਹਾਂਡੀਆਂ ਡਾਂਗਾ ਮਾਰ ਕੇ ਜਾਂ ਸੋਟੀ ਮਾਰ ਕੇ ਜਾਂ ਪੱਥਰ ਮਾਰ ਕੇ ਤੋੜ ਦਿੱਤੀਆਂ ਹੋਣ
ਰੂਪੇ ਸਿੰਘ ਤੱਕ ਮਾਰਤ ਗੋਰੇ
ਸਤਿਗੁਰਾਂ ਦੇ ਸਿੰਘ ਰੁਪ ਗਏ ਨੇ ਪੈਰਾਂ ਤੇ ਤੱਕ ਤੱਕ ਕੇ ਗੋਲੀਆਂ ਬੜੇ ਬੀਰਸ ਵਿੱਚ ਚਲਾਉਂਦੇ ਨੇ
ਇਹ ਕੋਸ਼ਟ ਪਰ ਗ੍ਰਾਮ ਮਜਾਰੇ
ਜਿਹੜੇ ਕੋਠਿਆਂ ਦੇ ਉੱਤੇ ਜਾਂ ਪਿੰਡ ਦੇ ਵਿੱਚ ਸਨ
ਕੀਤਕ ਤੁਪਕਨ ਤੱਕ ਤੱਕ ਮਾਰੇ
ਕਈਆਂ ਨੂੰ ਬੰਦੂਕਾਂ ਦੀਆਂ ਗੋਲੀਆਂ ਨਾਲ ਤੱਕ ਤੱਕ ਕੇ ਮਾਰਿਆ ਹੈ
ਕੀਤਕ ਭਾਜ ਗੜੀ ਮੈਂ ਬੜੀ
ਕਈ ਭੱਜ ਕੇ ਗਲੀਆਂ ਵਿੱਚ ਜਾ ਬੜੇ ਨੇ ਆਪਣੀਆਂ ਜਾਨਾਂ ਬਚਾਉਣ ਲਈ
ਮਹਿਰ ਨ ਜਮੇ ਪਾਏ ਕਿਸ ਅੜੇ
ਕਈ ਜਾ ਕੇ ਗੜੀ ਜਿਹੜਾ ਇਹਨਾਂ ਦਾ ਛੋਟਾ ਜਿਹਾ ਕਿਲਾ ਸੀ ਉਹਦੇ ਵਿੱਚ ਜਾ ਕੇ ਵਿੱਚ ਵੜ ਗਏ ਕਿਤੇ ਇਹਨਾਂ ਦੇ ਪੈਰ ਨੀ ਅੜ ਸਕੇ ਬਾਹਰ ਆ ਕੇ ਖਲੋ ਕੇ ਨੀ ਲੜ ਸਕੇ
ਕਰ ਕਰ ਢੋਆ ਤੇਰ ਹੀ ਢੁਕੇ
ਕਹਿੰਦੇ ਇਸ ਤਰ੍ਹਾਂ ਨੇੜੇ ਜਾ ਢੁਕੇ ਨੇ ਸਤਿਗੁਰਾਂ ਦੇ ਸੂਰਮੇ ਲੜਦਿਆਂ ਲੜਦਿਆਂ ਕਿਲੇ ਦੇ ਕੋਲ ਆ ਗਏ ਨੇ
ਦੁਰਗ ਚੁਗਿਰਦੇ ਫਿਰ ਫਿਰ ਕੁਕੇ
ਚਾਰੇ ਪਾਸੇ ਸੂਰਮੇ ਜਿਹੜੇ ਕਿਲੇ ਦੇ ਆਲੇ ਦੁਆਲੇ ਪਹਿਲਾਂ ਤਾਂ ਪਿੰਡ ਚ ਲੜਦੇ ਸੀ ਪਿੰਡ ਚ ਮਾਰੇ ਗਏ ਥੋੜੇ ਬਹੁਤੇ ਬਚੇ ਕਿਲੇ ਚ ਜਾ ਵੜੇ ਉਹ ਜਿਹੜੇ ਕਿਲੇ ਵਿਚ ਵੜੇ ਸੀ ਉਹਨਾਂ ਨੂੰ ਵੀ ਸਿੰਘਾਂ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ ਚਾਰੇ ਪਾਸੇ ਮਾਰ ਲਓ ਦੇ ਬਕਾਰੇ ਸਿੰਘ ਉੱਚੀ ਉੱਚੀ ਬੋਲਦੇ ਨੇ ਅੰਦਰ ਕਿਲੇ ਵਿਚ ਵੜੇ ਹੋਏ ਡਰ ਰਹੇ ਨੇ
ਚਤਰ ਘਟੀ ਲੱਗ ਤਰ ਪਰ ਛੋਰੇ
ਚਾਰ ਘੜੀਆਂ ਤੱਕ ਲਗਾਤਾਰ ਗੋਲੀਆਂ ਚੱਲਦੀਆਂ ਰਹੀਆਂ ਤੜਫੜ ਤੜਫੜ ਗੋਲੀਆਂ ਦੀ ਹੁੰਦੀ ਰਹੀ
ਜੋਰ ਜੋਰ ਦੇ ਪਕਾਇਨ ਫੋਰੇ
ਔਰ ਜੋੜ ਜੋੜ ਕੇ ਸੂਰਮਿਆਂ ਨੇ ਦੁਸ਼ਮਣਾਂ ਦੀਆਂ ਛਾਤੀਆਂ ਦੁਸ਼ਮਣਾਂ ਦੇ ਸਰੀਰ ਤੋੜੇ ਹਨ
ਫਿਰਿਓ ਬਿਥਰਿਓ ਸ਼ਰੋਣ ਤੇ ਇੱਕ ਕਰਾ ਹੈ
ਔਰ ਕਹਿੰਦੇ ਖੂਨ ਬਿਥਰ ਗਿਆ ਸੂਰਮਿਆਂ ਦਾ ਸਰੀਰਾਂ ਦਾ ਤੇ ਇੱਕ ਕਰਾ ਰਹੇ ਨੇ ਜ਼ਖਮੀ ਹੋਏ
ਕੀਤਕ ਮਰੇ ਪਰੇ ਰਜਮਾ
ਔਰ ਕਈ ਜ਼ਮੀਨ ਦੇ ਉੱਤੇ ਮਿੱਟੀ ਤੇ ਮਰੇ ਪਏ ਨੇ ਖਾਕ ਵਿੱਚ ਮਿਲੇ ਹੋਏ ਮਿੱਟੀ ਵਿੱਚ ਮਿਲੇ ਹੋਏ ਮਾਨੋ ਕਦੇ ਨੀ ਉੱਠੇ
ਸਿੰਘਨ ਜੰਗ ਪਿਖੇ ਗੁਰ ਸਾਚਾ ਜਥਾ ਗਜਬ ਕੋ ਅਜਬ ਤਮਾਚਾ
ਸਤਿਗੁਰਾਂ ਦੇ ਸਿੰਘਾਂ ਦਾ ਜਿਹੜਾ ਜੰਗ ਸੀ ਇਹੋ ਜਿਹਾ ਕਮਾਲ ਦਾ ਜੰਗ ਸੀ ਗੁਰੂ ਕਲਗੀਧਰ ਜੀ ਵੇਖ ਰਹੇ ਨੇ ਵੇਖ ਕੇ ਮਹਾਰਾਜ ਜੀ ਕਹਿੰਦੇ ਗਜਬ ਦਾ ਤਮਾਚਾ ਹੈ ਦੁਸ਼ਮਣ ਦੇ ਮੂੰਹ ਤੇ ਹਾਲਾਂਕਿ ਉਹ ਕਿਲੇ ਵਿੱਚ ਨੇ ਸਿੰਘ ਬਾਹਰੋਂ ਲੜ ਰਹੇ ਨੇ ਪਰ ਫਿਰ ਵੀ ਇਤਨੀ ਬਹਾਦਰੀ ਦਾ ਜੰਗ ਹੈ ਕਿ ਦੁਸ਼ਮਣ ਕਿਲੇ ਵਿੱਚ ਵੜਿਆ ਹੋਇਆ ਵੀ ਅੰਦਰ ਡਰ ਰਿਹਾ ਸਹਿਮ ਰਿਹਾ ਮਹਾਰਾਜ ਜੀ ਕਹਿੰਦੇ ਗਜਬ ਦਾ ਤਮਾਚਾ ਗੁਰੂ ਕੇ ਸਿੰਘਾਂ ਦਾ ਇਹ ਲੜਾਈ ਇਹ ਜੰਗ ਕਮਾਲ ਦਾ ਜੰਗ ਹੈ
ਗ੍ਰਾਮ ਸਗਰ ਘਰ ਘਰ ਮੈਂ ਬਰੇ
ਸਾਰੇ ਪਿੰਡ ਵਿੱਚ ਘਰ ਘਰ ਵਿੱਚ ਸਿੰਘ ਵੜ ਗਏ ਹਨ
ਟੁਕ ਟੁਕ ਢੋਏ ਦੁਰਗ ਟਿਗ ਕਰੇ
ਟੁਕ ਟੁਕ ਕੇ ਕਹਿੰਦੇ ਬਿਲਕੁਲ ਕਿਲੇ ਦੇ ਨੇੜੇ ਜਾ ਪਹੁੰਚੇ ਹਨ
ਚਲੇ ਬੰਦੂਕ ਨਾਦ ਬੜ ਉੱਠਿਓ
ਬੰਦੂਕਾਂ ਦੀਆਂ ਗੋਲੀਆਂ ਚੱਲ ਰਹੀਆਂ ਬੜਾ ਉੱਚੀ ਨਾਦ ਆਵਾਜ਼ ਉੱਠ ਰਹੀ ਹੈ
ਬਰਕਤ ਗੁਲ ਕਾ ਜਨ ਕੰਨ ਉੱਠਿਓ
ਔਰ ਕਹਿੰਦੇ ਗੋਲੀਆਂ ਦਾ ਮੀਂਹ ਵਰ ਰਿਹਾ ਗੋਲੀਆਂ ਦਾ ਮੀਂਹ ਚੱਲ ਰਿਹਾ ਹੈ
ਲਗੇ ਮੋਰਚੇ ਦੁਰਗ ਨਜੀਕੇ
ਔਰ ਕਹਿੰਦੇ ਦੁਰਗ ਦੇ ਨੇੜੇ ਸਿੰਘਾਂ ਨੇ ਮੋਰਚੇ ਲਾ ਲਏ ਹਨ
ਸ਼ਤਰਨ ਤਿਆਗੇ ਧੀਰਜ ਹੀ ਕੇ
ਔਰ ਦੁਸ਼ਮਣਾਂ ਨੇ ਆਪਣੇ ਹੌਸਲੇ ਛੱਡ ਦਿੱਤੇ ਹੁਣ ਸਿੰਘਾਂ ਦੇ ਸਾਹਮਣੇ ਕਿੰਨਾ ਕੁ ਚਿਰ ਲੜ ਸਕਦੇ ਸੀ ਸਿੰਘਾਂ ਦੇ ਸਾਹਮਣੇ ਕਿੰਨਾ ਕੁ ਚਿਰ ਖਲੋ ਸਕਦੇ ਸਨ ਆਖਿਰਕਾਰ ਇਹਨਾਂ ਗੁੱਜਰਾਂ ਤੇ ਰੰਗੜਾਂ ਨੇ ਆਪਣੇ ਧੀਰਜ ਛੱਡ ਦਿੱਤੇ
ਤਬ ਕਲਗੀਧਰ ਫੇਰ ਤੁਰੰਗ
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਮਹਾਰਾਜ ਜੀ ਨੇ ਫੇਰ ਆਪਣਾ ਘੋੜਾ ਫੇਰਿਆ ਹੈ
ਸ਼੍ਰੀ ਮੁਕਤੇ ਕਹਿ ਬਾਤ ਉਤੰਗ
ਮਹਾਰਾਜ ਜੀ ਉੱਚੀ ਆਵਾਜ਼ ਵਿੱਚ ਬੋਲੇ ਕਲਗੀਧਰ ਜੀ ਕਹਿਣ ਲੱਗੇ
ਕਾਲੋ ਹੇਲਾ ਗੜੀ ਪਰ ਚੜੋ ਖੈਚ ਖੜਗ ਕੋ ਅੰਤਰ ਬਡੋ
ਮਹਾਰਾਜ ਜੀ ਕਹਿੰਦੇ ਸੂਰਮਿਓ ਬਹਾਦਰੋ ਖਾਲਸਾ ਜੀ ਗੜੀ ਦੀਆਂ ਕੰਧਾਂ ਦੇ ਉੱਤੇ ਪੌੜੀਆਂ ਲਾ ਕੇ ਚੜ ਜੋ ਅੰਦਰ ਜਾ ਵੜੋ ਤੇ ਆਪਣੇ ਮਿਆਨ ਚੋ ਸਦਾ ਦੀਆਂ ਸਾਥਣਾਂ ਤੇਗਾਂ ਧੂ ਕੇ ਅੰਦਰ ਵੜ ਕੇ ਇਹਨਾਂ ਨੂੰ ਤੇਗ ਨਾਲ ਵੱਢਣਾ ਸ਼ੁਰੂ ਕਰੋ
ਦੁਸ਼ਟਨ ਖੰਡਨ ਖੰਡ ਬੇਅੰਡੋ
ਇਹਨਾਂ ਦੁਸ਼ਟਾਂ ਦੇ ਟੁਕੜੇ ਟੁਕੜੇ ਕਰਕੇ ਇਹਨਾਂ ਨੂੰ ਮਾਰ ਮੁਕਾਓ
ਮੰਡੋ ਰਣ ਪ੍ਰਚੰਡ ਨੈ ਛੰਡੋ
ਇਹੋ ਜਿਹਾ ਭਿਆਨਕ ਜੰਗ ਕਰੋ ਕਿ ਮੁੜ ਕੇ ਇਹਨਾਂ ਦੇ ਮਨ ਵਿੱਚ ਲੜਨ ਦਾ ਹੌਸਲਾ ਪੈਦਾ ਨਾ ਹੋਵੇ
ਸੁਣ ਕਰ ਹੁਕਮ ਸਿੰਘ ਮਨ ਕੋ ਪੇ
ਸਤਿਗੁਰਾਂ ਦਾ ਹੁਕਮ ਸੁਣਦਿਆਂ ਸਿੰਘ ਬੜੇ ਰੋਸ ਵਿੱਚ ਗੁੱਸੇ ਵਿੱਚ ਆਏ
ਚੌਂਦਿਸ਼ ਚਰਨ ਦੁਰਗ ਗੜ ਰੋਪੇ
ਚਾਰੇ ਪਾਸਿਓਂ ਕਿਲੇ ਦੇ ਪਾਸਿਓਂ ਜਿਹੜੀਆਂ ਕੰਧਾਂ ਸਨ ਕੰਧਾਂ ਦੇ ਉੱਤੇ ਚੜ੍ਹਨ ਦੀਆਂ ਸਿੰਘਾਂ ਨੇ ਤਿਆਰੀਆਂ ਕਰ ਲਈਆਂ
ਮਾਰ ਮਾਰ ਬੋ ਮਾਰ ਪੁਕਾਰੇ
ਮਾਰ ਲੋ ਕਰਦਿਆਂ ਬਹੁਤੀ ਪੁਕਾਰ ਕਰਦਿਆਂ ਹੋਇਆ
ਗੜੀ ਪੋਲ ਕੇ ਨਿਕਟ ਸਿਦਾਰੇ
ਜਿਹੜਾ ਗੜੀ ਦਾ ਵੱਡਾ ਦਰਵਾਜ਼ਾ ਸੀ ਉਹਦੇ ਕੋਲ ਚਲੇ ਗਏ
ਟਿਗ ਢੂਕੇ ਪਿਕ ਢੋਇਓ ਹੱਲਾ
ਕੋਲ ਜਾ ਕੇ ਜਦੋਂ ਹਮਲਾ ਕੀਤਾ ਜ਼ੋਰ ਦਾ
ਤੁਰਕਨ ਕੋ ਧੀਰ ਜ਼ੋਰ ਹੱਲਾ
ਤੁਰਕਾਂ ਮਲੇਛਾਂ ਦਾ ਧੀਰਜ ਹੱਲ ਗਿਆ ਮਨ ਦਾ ਹੌਸਲਾ ਹੱਲ ਗਿਆ
ਅੰਦਰ ਬੜੇ ਕਤਲ ਕੋ ਕਰੇ
ਸਮਝ ਗਏ ਕਿ ਹੋੜੇ ਸਿੰਘ ਅੰਦਰ ਵੜਨਗੇ ਜੇ ਅੰਦਰ ਵੜ ਗਏ ਤੇ ਫਿਰ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਮਾਰ ਮੁਕਾਉਣਾ, ਕੋਈ ਸਾਡੇ ਚੋਂ ਜਿਉਂਦਾ ਨਹੀਂ ਬਚੇਗਾ।
ਅਰੇ ਨਾ ਹਮਰੇ ਪਵੈਰ ਨਾ ਥਿਰੇ,
ਅੱਗੇ ਅਸੀਂ ਇਹਨਾਂ ਦੇ ਅੜ ਨਹੀਂ ਸਕਦੇ, ਦੁਸ਼ਮਣ ਬਾਹਰ ਆ ਖੜਾ ਹੈ।
ਗਿਰਬੀ ਗੀਦੀ ਮਰਬੇ ਕੋ ਡਰ ਧਰਕੇ,
ਉਹਨਾਂ ਨੇ ਹੁਣ ਗੀਦੀਆਂ ਤੇ ਕਾਇਰਾਂ ਨੇ ਮਰਨ ਦਾ ਡਰ ਧਾਰਨ ਕਰਕੇ ਵੀ ਹੁਣ ਅਸੀਂ ਮਾਰੇ ਜਾਵਾਂਗੇ ਅੰਦਰ।
ਸਜੈ ਯੁੱਧੇ ਮਸਲਤ ਕਰਕੇ,
ਇਹਨਾਂ ਨੇ ਸਲਾਹ ਕਰ ਲਈ, ਕਹਿੰਦੇ ਹੁਣ ਯੁੱਧ ਛੱਡ ਦਈਏ, ਹੁਣ ਆਪਾਂ ਲੜਨ ਜੋਗੇ ਨਹੀਂ ਰਹੇ।
ਪਿਕ ਹੱਲਾ ਪੱਲਾ ਤਬ ਫੇਰਾ, ਪ੍ਰਭ ਜੀ ਤਜੋ ਗ੍ਰਾਮ ਲੱਕ ਚੇਰਾ।
ਹੱਲਾ ਵੇਖ ਕੇ ਸਿੰਘਾਂ ਦਾ ਇਹਨਾਂ ਨੇ ਪੱਲਾ ਫੇਰ ਕੇ ਅੱਗੋਂ ਆਖਿਆ ਜੀ ਅਸੀਂ ਜੰਗ ਨਹੀਂ ਕਰਨਾ। ਅੱਗੋਂ ਚਿੱਟੇ ਰੰਗ ਦਾ ਝੰਡਾ ਲਹਿਰਾਉਂਦਿਆਂ ਉੱਚੀ ਆਵਾਜ਼ ਚ ਬੋਲੇ, ਕਲਗੀਧਰ ਜੀ ਇਹ ਪਿੰਡ ਬਖਸ਼ ਦਿਓ, ਕਿਉਂਕਿ ਇਹ ਤੁਹਾਡਾ ਸੇਵਕ ਹੈ, ਤੁਹਾਡਾ ਚਿਹਰਾ, ਅਸੀਂ ਸਭ ਤੁਹਾਡੇ ਗੁਲਾਮ ਹਾਂ।
ਹੱਟੀ ਬੰਦੂਕ ਛੁੱਟਣ ਤੇ ਜਬੈ,
ਇਸ ਤਰ੍ਹਾਂ ਜਦੋਂ ਕਿਹਾ ਤੇ ਬੰਦੂਕਾਂ ਚੱਲਣ ਤੋਂ ਰੁਕ ਗਈਆਂ।
ਕਹਿ ਕਰ ਵੈਰ ਨਿਕਾਸੇ ਤਬੈ,
ਸਿੰਘਾਂ ਨੇ ਆਖਿਆ ਫਿਰ ਬਾਹਰ ਨਿਕਲੋ, ਹੱਥ ਉੱਤੇ ਚੁੱਕ ਕੇ ਗੜੀ ਦੇ ਵਿੱਚੋਂ ਬਾਹਰ ਨਿਕਲੋ।
ਅਬ ਕੇ ਸ਼ਸਤਰ ਛੀਨ ਕਰ ਲੀਨੇ,
ਬਾਹਰ ਨਿਕਲੇ ਜਿੰਨੇ ਇਹਨਾਂ ਦੇ ਸ਼ਸਤਰ ਸੀ ਸਾਰਿਆਂ ਦੇ ਸ਼ਸਤਰ ਬੰਦੂਕਾਂ ਹਥਿਆਰ ਸਿੰਘਾਂ ਨੇ ਖੋਹ ਲਏ।
ਜੋਰਤ ਕਰ ਜੀਵਤ ਤਜ ਦੀਨੇ,
ਹੱਥ ਜੋੜ ਕੇ ਘਾ ਮੂੰਹ ਵਿੱਚ ਚੱਬਦੇ ਕਹਿੰਦੇ ਜੀ ਅਸੀਂ ਗਊਆਂ, ਸਾਨੂੰ ਗਊਆਂ ਨੂੰ ਤੁਸੀਂ ਬਚਾਓ, ਰੱਖਿਆ ਕਰੋ। ਇਸ ਤਰ੍ਹਾਂ ਜਿਨ੍ਹਾਂ ਨੇ ਬੇਨਤੀਆਂ ਕੀਤੀਆਂ ਉਹ ਛੱਡ ਦਿੱਤੇ।
ਸ਼੍ਰੀ ਸਤ ਗੁਰ ਬੈਠੇ ਤਰੂ ਛਾਇਆ, ਕਰਿਓ ਹੁਕਮ ਦਿਓ ਦੁਰਗ ਢਾਇਆ।
ਮਹਾਰਾਜ ਜੀ ਬਾਹਰ ਦਰਖਤ ਦੀ ਛਾਂ ਥੱਲੇ ਬੈਠੇ ਹੁਕਮ ਕੀਤਾ, ਖਾਲਸਾ ਜੀ ਇਹ ਕਿਲਾ ਨਹੀਂ ਰਹਿਣਾ ਚਾਹੀਦਾ, ਹੁਣੇ ਵੇਖਦਿਆਂ ਵੇਖਦਿਆਂ ਜਿਹੜਾ ਇਹ ਕਿਲਾ ਇਹਨੂੰ ਢਾ ਕੇ ਮਿੱਟੀ ਚ ਮਿਲਾ ਦਿਓ।
ਲੜਬੇ ਮਰਬੇ ਤੇ ਬਚ ਰਹੇ,
ਇਸੇ ਕਿਲੇ ਕਰਕੇ ਇਹਨਾਂ ਨੇ ਜਿਆਦਾ ਸਮਾਂ ਲਾਇਆ ਤੇ ਲੜਨ ਮਰਨ ਤੋਂ ਬਚ ਰਹੇ ਨੇ।
ਲੜਬੇ ਮਰਬੇ ਤੇ ਬਚ ਰਹੇ, ਸੋ ਸਭ ਸਿੰਘ ਨੇ ਘੇਰੇ ਗਏ।
ਇਹਨਾਂ ਨੇ ਆਖਿਆ ਵੀ ਕਿਲਾ ਤੋੜਨਾ ਤੇ ਆਪ ਕਾਹਨੂੰ ਜਿਆਦਾ ਖੇਚਲ ਕਰਨੀ, ਇਹਨਾਂ ਨੂੰ ਲਾਈਏ। ਜਿਹੜੇ ਉਹ ਲੜਨ ਮਰਨ ਤੋਂ ਬਚੇ ਸੀ ਨਾ, ਜਿਹੜੇ ਗੁੱਜਰ ਰੰਗੜ, ਉਹਨਾਂ ਨੂੰ ਕਿਹਾ ਚਲੋ ਬਈ ਲਓ ਕਸੀਆਂ ਤੇ ਕੁਦਾਲੇ ਲਓ, ਘਣ ਲਓ ਤੇ ਕਿਲਾ ਜਿਹੜਾ ਗੜੀ ਜਿਹਦੇ ਵਿੱਚ ਲੁੱਕੇ ਬੈਠੇ ਸੀ ਨੂੰ ਆਪਣੇ ਹੱਥਾਂ ਨਾਲ ਢਾਵੋ।
ਕਹੀ ਕੁਦਾਲੇ ਦੇ ਕਰ ਹੱਥ, ਦੁਰਗ ਢਾਏ ਦੀਨ ਤਿੰਨ ਸਾਥ।
ਉਹਨਾਂ ਦਾ ਹੀ ਬਣਿਆ ਕਿਲਾ, ਉਹਨਾਂ ਦੇ ਕੋਲੋਂ ਕਈਆਂ ਕੁਦਾਲੇ ਦੇ ਕੇ ਸਿੰਘਾਂ ਨੇ ਢਵਾ ਦਿੱਤਾ।
ਕਰ ਮੈਦਾਨ ਦੀਨ ਤਤਕਾਲਾ,
ਉਸੇ ਵੇਲੇ ਮੈਦਾਨ ਬਣਾ ਕੇ ਰੱਖ ਦਿੱਤਾ, ਮਾਨੋ ਜਿਵੇਂ ਉੱਥੇ ਕੋਈ ਕਿਲਾ ਹੋਵੇ ਹੀ ਨਾ।
ਸਜਾਏ ਕਰਾਲ ਵਿਸਾਲਾ,
ਇਸ ਤਰ੍ਹਾਂ ਇਹਨਾਂ ਨੂੰ ਭਿਆਨਕ ਸਜ਼ਾ ਦਿੱਤੀ ਹੈ ਪਾਪੀਆਂ ਨੂੰ।
ਸਦਨ ਵਸਤ ਸਭ ਲੀਨ ਛਿਨਾਏ,
ਘਰ ਦੀਆਂ ਵਸਤੂਆਂ ਸਾਰੀਆਂ ਖੋਹੀਆਂ, ਕਿਉਂਕਿ ਇਹਨਾਂ ਨੇ ਸੰਗਤ ਨੂੰ ਲੁੱਟਿਆ ਸੀ, ਜੋ ਜੋ ਲੁੱਟ ਦੀਆਂ ਵਸਤੂਆਂ ਸਨ ਸਾਰੀਆਂ ਇਹਨਾਂ ਕੋਲੋਂ ਖੋਹੀਆਂ ਹਨ।
ਜੀਵਤ ਮਿਲੇ ਬਿਨਾ ਬਹੁ ਗਾਏ,
ਔਰ ਜਿਹੜੇ ਜੀਵਦੇ ਸਨ ਉਹੀ ਬਚੇ ਜਿਨ੍ਹਾਂ ਨੇ ਮਹਾਰਾਜ ਜੀ ਦਾ ਸੁਜਸ ਕੀਤਾ।
ਸ਼੍ਰੀ ਮੁਕਤੇ ਤਿੰਨ ਸੋ ਤਬ ਕਹਿਓ, ਸੰਗਤ ਕੋ ਚੀਨਤ ਕਿਉਂ ਚਯੋ।
ਮਹਾਰਾਜ ਜੀ ਬੋਲੇ ਇਹਨਾਂ ਨੂੰ, ਕਹਿੰਦੇ ਤੁਸੀਂ ਸਾਡੀ ਸੰਗਤ ਕੋਲੋਂ ਕਿਉਂ ਖੋਹਣ ਦਾ ਯਤਨ ਕੀਤਾ, ਤੁਸੀਂ ਸਾਡੀ ਸੰਗਤ ਨੂੰ ਲੁੱਟਣ ਦਾ ਕਿਉਂ ਯਤਨ ਕੀਤਾ ਹੈ।
ਸੋ ਪਲਟੋ ਤੁਮ ਤੇ ਅਮਲੀਨੋ,
ਸਾਡੀ ਸੰਗਤ ਕੋਲੋਂ ਖੋਇਆ ਉਹ ਬਦਲਾ ਹੁਣ ਅਸੀਂ ਤੁਹਾਡੇ ਕੋਲੋਂ ਲਿਆ ਹੈ।
ਭਏ ਦੀਨ ਅਬ ਛੋਰਨ ਕੀਨੋ,
ਤੁਸੀਂ ਦੀਨ ਹੋ ਗਏ ਹੋ, ਸਾਡੇ ਅੱਗੇ ਝੁੱਕ ਕੇ ਬੇਨਤੀਆਂ ਕਰ ਰਹੇ ਹੋ, ਤਾਂ ਤੁਹਾਡੀ ਅਸੀਂ ਜਾਨ ਬਖਸ਼ੀ ਹੈ, ਤੁਹਾਡੀ ਜ਼ਿੰਦਗੀ ਬਖਸ਼ੀ ਹੈ।
ਜੋ ਅਬ ਕੋ ਕਰਿਓ ਅਪਰਾਧਾ, ਇਸ ਬਿਧ ਕੀ ਪੈ ਬੋ ਬਾਦਾ।
ਯਾਦ ਰੱਖਿਓ ਜੇ ਹੁਣ ਅਗਾਂਹ ਤੋਂ ਤੁਸੀਂ ਕੋਈ ਇਸ ਤਰ੍ਹਾਂ ਦਾ ਅਪਰਾਧ ਕੀਤਾ ਨਾ, ਤੇ ਇਸ ਪ੍ਰਕਾਰ ਦੀ ਸਜ਼ਾ, ਇਹੋ ਜਿਹੀ ਸਜ਼ਾ ਮਿਲੇਗੀ ਕਿ ਮੁੜ ਕੇ ਤੁਸੀਂ ਜਿਉਂਦੇ ਨਾ ਰਹੋਗੇ ਐਸਾ ਅਪਰਾਧ ਕਰਨ ਲਈ।
ਇਤਿਆਦਕ ਕਹਿ ਤਰਾਸ ਬਤਾਇਓ,
ਇਹਨਾਂ ਬਚਨ ਕਹਿ ਕੇ ਮਹਾਰਾਜ ਜੀ ਨੇ ਅੱਗੇ ਵਾਸਤੇ ਇਹਨਾਂ ਦੇ ਮਨ ਚ ਡਰ ਪੈਦਾ ਕਰ ਦਿੱਤਾ ਹੈ।
ਦੁਰਗ ਕਿਤ ਕਰ ਸਹਿਤ ਢਹਾਇਓ,
ਇਹਨਾਂ ਉਹ ਕਿਲਾ ਵੀ ਢਾ ਦਿੱਤਾ, ਇਹਨਾਂ ਦੇ ਕਈ ਘਰ ਵੀ ਢਾ ਕੇ ਮਿੱਟੀ ਚ ਮਿਲਾ ਦਿੱਤੇ ਹਨ।
ਇਸ ਪ੍ਰਕਾਰ ਕਰ ਗ੍ਰਾਮ ਉਜਾੜਾ,
ਇਹਦਾ ਗੁਰੂ ਖਾਲਸੇ ਨੇ ਬਜਰੂੜ ਪਿੰਡ ਦਾ ਸੋਧਾ ਲਾਇਆ, ਸਾਰਾ ਪਿੰਡ ਉਜਾੜ ਕੇ ਥੇ ਬਣਾ ਦਿੱਤਾ।
ਬੱਚਿਓ ਦੀਨ ਹੈ ਨਾਤਾ ਸਭ ਮਾਰਾ,
ਜਿਹੜੇ ਦੀਨ ਹੋ ਕੇ ਆਏ ਸ਼ਰਨ ਵਿੱਚ ਉਹ ਬਚ ਗਏ, ਜਿਹੜੇ ਅੜੇ ਉਹ ਸਾਰੇ ਮਾਰ ਮੁਕਾਏ।
ਸਿੰਘ ਜੋ ਮਰੇ ਦਾ ਕਰਵਾਏ,
ਖਾਲਸਾ ਜੀ ਇਸ ਜੰਗ ਵਿੱਚ ਜਿੱਥੇ ਦੁਸ਼ਮਣ ਮਰੇ ਨੇ, ਸਤਿਗੁਰਾਂ ਦੇ ਕਈ ਸਿੰਘ ਵੀ ਸ਼ਹੀਦ ਹੋਏ, ਜਿਹੜੇ ਸ਼ਹੀਦ ਹੋਏ ਸਿੰਘ ਉਹਨਾਂ ਦੇ ਸਰੀਰਾਂ ਦਾ ਅੰਤਮ ਸੰਸਕਾਰ ਸਤਿਗੁਰਾਂ ਕਰਵਾਇਆ।
ਘਾਇਲ ਹੁੰਦੇ ਸੰਗ ਉਚਵਾਏ,
ਜਿਹੜੇ ਘਾਇਲ ਤੇ ਜ਼ਖਮੀ ਸਨ ਉਹਨਾਂ ਨੂੰ ਮਹਾਰਾਜ ਜੀ ਨੇ ਉੱਥੋਂ ਚੁਕਵਾਇਆ ਤੇ ਨਾਲ ਲੈ ਲਿਆ।
ਗੁੱਜਰ ਰੰਗੜ ਸੈਂਕੜੇ ਮਾਰਾ ਤੈਤੀ ਭਈ ਪ੍ਰਭੂ ਅਸਵਾਰਾ।
ਸੈਂਕੜਿਆਂ ਦੀ ਗਿਣਤੀ ਵਿਚ ਗੁੱਜਰ ਤੇ ਰੰਗੜ ਬਜਰੂੜ ਪਿੰਡ ਚ ਮਾਰੇ ਗਏ ਔਰ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਇਥੋਂ ਘੋੜੇ ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਵਾਪਸ ਆ ਗਏ।
ਬਜੀ ਬੰਬਰਣ ਜੀਤ ਨਗਾਰਾ ਪਹੁੰਚੇ ਆਨੰਦਪੁਰੀ ਮਜਾਰਾ।
ਰਣਜੀਤ ਨਗਾਰਾ, ਇਹ ਜਿੱਤ ਦਾ ਨਗਾਰਾ ਵਜਾਉਂਦਿਆਂ ਹੋਇਆਂ ਉੱਚੀ ਆਵਾਜ਼ ਵਿਚ ਗੁਜਾਉਂਦਿਆਂ ਹੋਇਆਂ ਮਹਾਰਾਜ ਜੀ ਦੇ ਸਿੰਘ ਬੜੇ ਚਾਓ ਤੇ ਖੁਸ਼ੀ ਨਾਲ ਜੰਗ ਜਿੱਤ ਕੇ ਵਾਪਸ ਆਏ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਣ ਕੇ ਪ੍ਰਵੇਸ਼ ਕੀਤਾ ਹੈ।